ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਸ ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਸ਼੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਦੋਹਰਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ ਹਾਂਜੀ
ਸਤਨਾਮ ਸ਼੍ਰੀ ਵਾਹਿਗੁਰੂ ਜੀਓ ਜਬ ਸਤਿਗੁਰ ਪਟਣੇ ਤੇ ਚੱਲ ਕੈ ਉਲੰਘੇ ਮਾਰਗ ਸੰਗਤ ਮਿਲ ਕੈ ਜਬ ਸਤਿਗੁਰ ਪਟਣੇ ਤੇ ਚੱਲ ਕੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ ਸੰਧਿਆ ਸਮੇਂ ਸੁਣੈ ਰਹਿ ਰਾਸ ਕਥਾ ਕੀਰਤਨ ਸੁਣੈ ਹਰ ਜਾਸ ਰਹਿਤਨਾਮੇ ਦੇ ਇਹਨਾਂ ਬਚਨਾਂ ਅਨੁਸਾਰ ਸਤਿਗੁਰੂ ਦੇ ਦਰਬਾਰ ਦੀ ਨਿੱਤ ਦੀ ਮਰਿਆਦਾ ਮੁਤਾਬਕ ਸ਼ਾਮਾਂ ਦਾ ਦੀਵਾਨ ਸਜਿਆ ਹੋਇਆ ਹੈ ਰਹਿ ਰਾਸ ਸਾਹਿਬ ਦੇ ਪਾਠ ਅਤੇ ਆਰਤੀ ਆਰਤਾ ਸ਼ਬਦਾਂ ਦਾ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਸਰਵਣ ਕਰ ਚੁੱਕੇ ਹੋ ਹੁਣ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਵਾਰਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਸਰਵਣ ਕਰਨ ਦਾ ਸਮਾਂ ਹੈ ਕਥਾ ਆਰੰਭ ਕਰਨ ਤੋਂ ਪਹਿਲਾਂ ਇੱਕ ਬੇਨਤੀ ਸੰਗਤ ਪ੍ਰਤੀ ਆਈ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਜਿਹੜੀ ਮੀਟਿੰਗ ਹੈ ਉਹ ਹਾਲ ਨੰਬਰ 2 ਦੇ ਵਿੱਚ ਹੈ ਸਾਹਮਣੇ 2 ਨੰਬਰ ਹਾਲ ਹੈ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਜੋ ਮੀਟਿੰਗ ਹੈ ਹਾਲ ਨੰਬਰ 2 ਵਿੱਚ ਉਸ ਮੀਟਿੰਗ ਨੂੰ ਜਿੰਨਾ ਪ੍ਰੇਮੀਆਂ ਅਟੈਂਡ ਕਰਨਾ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਹਾਂਜੀ ਇਤਿਹਾਸ ਦੀ ਕਥਾ ਦਾ ਪ੍ਰਸੰਗ ਇੱਥੋਂ ਤੱਕ ਪਹੁੰਚਿਆ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਸ ਵੇਲੇ ਆਸਾਮ ਗਏ ਹਨ ਜੈਪੁਰੀਏ ਰਾਜੇ ਰਾਮ ਸਿੰਘ ਦੀ ਮਦਦ ਜਾਂ ਇੰਝ ਕਹਿ ਲਓ ਕਿ ਖੂਨ ਖਰਾਬਾ ਜੋ ਬਹੁਤ ਵੱਡਾ ਨੁਕਸਾਨ ਹੋਣਾ ਸੀ ਉਸਨੂੰ ਟਾਲਿਆ ਹੈ ਔਰੰਗਜ਼ੇਬ ਨੇ ਰਾਮ ਸਿੰਘ ਰਾਜੇ ਨੂੰ ਚੜ੍ਹਾ ਕੇ ਭੇਜਿਆ ਸੀ ਢਾਕੇ ਦੇ ਇਲਾਕੇ 'ਤੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਰਨ ਪਿਆ ਸੀ ਕਿ ਮੇਰਾ ਦਾਦਾ ਮਾਨ ਸਿੰਘ ਵੀ ਗਿਆ ਸੀ ਉਸ ਮੁਹਿੰਮ 'ਤੇ ਉਹ ਮਾਰਿਆ ਗਿਆ ਸੀ ਅਜੇ ਤੱਕ ਕਿਸੇ ਨੇ ਵੀ ਉਸ ਦੇਸ਼ ਨੂੰ ਜਿੱਤਿਆ ਨਹੀਂ ਔਰ ਮੈਂ ਮਜਬੂਰ ਹਾਂ ਸੱਚੇ ਪਾਤਸ਼ਾਹ ਔਰੰਗਜ਼ੇਬ ਦਾ ਤੇਜ ਤਪ ਰਿਹਾ ਹੈ ਉਸਨੇ ਮੈਨੂੰ ਹੁਕਮ ਦੇ ਕੇ ਭੇਜਿਆ ਮੇਰੀ ਮਦਦ ਕਰੋ ਸਤਿਗੁਰੂ ਵੈਸੇ ਵੀ ਆਸਾਮ ਵੱਲ ਨੂੰ ਤਿਆਰੀ ਕੀਤੀ ਸੀ ਜਾਣ ਦੀ ਪਟਨਾ ਸਾਹਿਬ ਤੋਂ ਤਾਂ ਹਜ਼ੂਰ ਇਹਦੀ ਬੇਨਤੀ ਮੰਨ ਕੇ ਇਹਦੇ ਨਾਲ ਤਿਆਰ ਹੋਏ ਪਹੁੰਚੇ ਕਵੀ ਜੀ ਇਹ ਹਜ਼ੂਰ ਦੇ ਜਾਣ ਦਾ ਸਾਰਾ ਪ੍ਰਸੰਗ ਅਤੇ ਜੋ ਕੁਝ ਉੱਥੇ ਆਸਾਮ ਢਾਕੇ ਵਿੱਚ ਹੋਇਆ ਕਾਮਰੂ ਦੇਸ਼ ਦੇ ਰਾਜੇ ਅਤੇ ਇੱਥੋਂ ਦੇ ਰਾਜੇ ਦੀ ਆਪਸ ਵਿੱਚ ਕੋਲ ਬੈਠ ਕੇ ਹਜ਼ੂਰ ਨੇ ਦਰਿਆ ਬ੍ਰਹਮਪੁੱਤਰ ਦੇ ਪਾਰ ਜਾ ਕੇ ਆਪ ਸੁਲ੍ਹਾ ਸਫਾਈ ਕਰਾਈ ਦੋਵਾਂ ਰਾਜਾਂ ਦੀ ਹੱਦ ਬਣਾਈ ਉੱਥੇ ਹਜ਼ੂਰ ਨੇ ਖੰਜਰ ਗੱਡਿਆ ਆਪਣਾ ਅਤੇ ਕਿਹਾ ਕਿ ਇਸ ਦੇ ਨਾਂ 'ਤੇ ਨਗਰ ਵਸੇਗਾ ਔਰ ਇੱਥੇ ਪਾਤਸ਼ਾਹੀ ਚੌਂਕੀ ਰਹੇਗੀ ਇਹਨੂੰ ਉਰਲੇ ਪਾਸੇ ਤੁਸੀਂ ਆਉਣ ਦਾ ਯਤਨ ਨਹੀਂ ਕਰਨਾ ਅਤੇ ਇੱਧਰ ਦਾ ਜਿਹੜਾ ਰਾਜ ਹੈ ਇਹ ਲੋਕ ਸਾਰੇ ਪਰਲੇ ਪਾਸੇ ਨਹੀਂ ਜਾਣਗੇ। ਇਸ ਪ੍ਰਕਾਰ ਇੱਕ ਧੋਬਣ ਬੀਬੀ ਜਿਹੜੀ ਕਿ ਮੰਤਰਾਂ ਦਾ ਬਲ ਵਿਖਾਉਂਦੀ ਸੀ ਉਹ ਵੀ ਸਤਿਗੁਰਾਂ ਦੇ ਅੱਗੇ ਹਾਰੀ ਸੀ ਅਤੇ ਉਹਦੇ ਨਾਂ 'ਤੇ ਧੋਬੜੀ ਸਾਹਿਬ ਅਸਥਾਨ ਅਸਾਮ ਦੇ ਵਿੱਚ ਅੱਜ ਵੀ ਉਹ ਨਗਰ ਅਸਥਾਨ ਵੱਸਦਾ। ਔਰ ਇਸ ਪ੍ਰਕਾਰ ਦੋ ਨਗਰ ਵਸਾਏ ਗੁਰੂ ਤੇਗ ਬਹਾਦਰ ਜੀ ਨੇ। ਹੁਣ ਕਵੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਟਨਾ ਸਾਹਿਬ ਅਵਤਾਰ ਧਾਰਨ ਬਾਰੇ ਕਥਾ ਸ਼ੁਰੂ ਕਰ ਰਹੇ ਨੇ। ਜਦੋਂ ਸਤਿਗੁਰੂ ਜੀ ਪਟਨੇ ਤੋਂ ਗਏ ਸੀ ਕਾਮਰੂ ਦੇਸ਼ ਨੂੰ, ਰਸਤੇ ਜਾਂਦਿਆਂ ਹੀ ਆਪ ਜੀ ਨੂੰ ਖਬਰ ਪਹੁੰਚ ਗਈ ਸੀ ਕਿ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਨੇ। ਪਰ ਸਾਡੇ ਵਾਂਗ ਮੋਹ ਦੇ ਗ੍ਰਸੇ ਹੋਏ ਨਹੀਂ ਸੀ। ਸਤਿਗੁਰੂ ਮਹਾਰਾਜ ਜਿਸ ਮਿਸ਼ਨ 'ਤੇ ਗਏ ਸੀ ਉਸ ਮਿਸ਼ਨ ਨੂੰ ਪੂਰਾ ਕਰਕੇ ਮੁੜਨਗੇ। ਔਰ ਇਹ ਕਵੀ ਜੀ ਉਹ ਪ੍ਰਸੰਗ ਜਿਹੜਾ ਇਹ ਮੁੜ ਤੋਂ ਲੈ ਕੇ ਇੱਥੇ ਲਿਖ ਰਹੇ ਨੇ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਟਨੇ ਵਿਖੇ ਅਵਤਾਰ ਧਾਰੀ ਹੋਏ ਅਤੇ ਕਿਵੇਂ ਸਤਿਗੁਰਾਂ ਕੋਲ ਖਬਰ ਪਹੁੰਚੀ, ਕੀ ਹੋਇਆ, ਚਿੱਠੀਆਂ ਦਾ ਆਦਾਨ ਪ੍ਰਦਾਨ, ਉਹ ਸਾਰਾ ਇੱਥੇ ਜ਼ਿਕਰ ਕਰ ਰਹੇ ਹਨ। ਸਰਵਣ ਕਰੋ ਜੀ।
ਜਬ ਸਤਿਗੁਰ ਪਟਨੇ 'ਤੇ ਚੱਲ ਕੇ,
ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਨਗਰ ਤੋਂ ਚੱਲ ਕੇ ਰਵਾਨਾ ਹੋਏ ਸੀ,
ਉਲੰਘੇ ਮਾਰਗ ਸੰਤਨ ਮਿਲ ਕੇ,
ਔਰ ਰਸਤੇ ਦੀਆਂ ਸੰਗਤਾਂ ਨੂੰ ਮਿਲਦੇ ਹੋਏ ਕੁਛ ਪੈਂਡਾ ਤੈਅ ਕੀਤਾ ਸੀ,
ਆਨੰਦ ਕੀ ਨਿੱਧ ਸੁਧ ਤਬ ਆਈ,
ਆਨੰਦ ਦੇ ਸਮੁੰਦਰ ਵਾਲੀ ਖਬਰ, ਜਿਵੇਂ ਘਰ 'ਚ ਆਨੰਦ ਛਾ ਗਿਆ ਹੈ ਉਹ ਖਬਰ ਪਹੁੰਚੀ ਹਜ਼ੂਰ ਨੂੰ,
ਭਇਓ ਆਪ ਕੇ ਪੁੱਤਰ ਵਧਾਈ,
ਕਿ ਮਹਾਰਾਜ ਆਪ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦੇ ਪ੍ਰਗਟ ਹੋਣ ਦੀ ਖੁਸ਼ੀ ਆਈ ਹੈ,
ਸੁਨਤ ਸੁਹਾ ਅਨਕ ਵਿਦ ਹੋਵਾ,
ਔਰ ਸੁਣਨ ਵਾਲਿਆਂ ਸਾਰਿਆਂ ਦੇ ਮਨਾਂ ਵਿੱਚ ਬੜਾ ਭਾਰੀ ਉਤਸ਼ਾਹ ਜਾਗਿਆ, ਉਮਾ ਆਇਆ,
ਭਇਓ ਦਾਨ ਤਹਿ ਦਾਰ ਦਿਖੋਵਾ,
ਬੜਾ ਦਾਨ ਵੰਡਿਆ ਗਿਆ, ਗਰੀਬਾਂ ਦੀ ਗਰੀਬੀ ਦੂਰ ਕੀਤੀ ਗਈ,
ਹੋਰ ਘਰ ਜਨਮਿਓ ਸਾਹਿਬਜ਼ਾਦਾ,
ਸਤਿਗੁਰਾਂ ਦੇ ਘਰ ਵਿੱਚ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਨੇ,
ਬਿਸ਼ਨ ਸਿੰਘ ਸੁਨ ਬਹੁ ਅਹਿਲਾਦਾ,
ਇੱਥੇ ਗਲਤੀ ਨਾਲ ਰਾਜਾ ਬਿਸ਼ਨ ਸਿੰਘ ਲਿਖਿਆ, ਰਾਮ ਸਿੰਘ ਰਾਜਾ ਸੀ ਜੈਪੁਰੀਆ, ਉਹਦੇ ਸੁਣ ਕੇ ਵੀ ਬੜਾ ਆਨੰਦ ਹੋਇਆ, ਖੁਸ਼ੀ ਹੋਈ,
ਗੁੰਦਵ ਛੋਟੇ ਵੱਡੇ ਵਜਾਏ,
ਛੋਟੇ ਵੱਡੇ ਨਗਾਰੇ ਉਸਨੇ ਕਹਿ ਕੇ ਵਜਵਾਏ ਸਨ,
ਚਿਰੰਕਾਲ ਲਗ ਸੁਨ ਸਮਦਾਏ,
ਲੰਬੇ ਸਮੇਂ ਤੱਕ ਇਹ ਨਗਾਰਿਆਂ ਦੀ ਧੁਨ ਲੋਕਾਂ ਨੂੰ ਸੁਣਦੀ ਰਹੀ,
ਤੁਪਨ ਤੁਪਕਨ ਸ਼ਲਖ ਵਿਸਾਲਾ,
ਔਰ ਤੋਪਾਂ ਬੰਦੂਕਾਂ ਦੀਆਂ ਸ਼ਲਖਾਂ ਛੱਡੀਆਂ ਗਈਆਂ ਖੁਸ਼ੀ ਵਿੱਚ,
ਬਾਰ ਬਾਰ ਕੀਨਸ ਤਿਸ ਕਾਲਾ,
ਬਾਰ ਬਾਰ ਬੰਦੂਕਾਂ ਤੋਪਾਂ ਚਲਾਈਆਂ ਗਈਆਂ ਖੁਸ਼ੀ ਵਿੱਚ,
ਨ੍ਰਿਪ ਨੇ ਦਾਨ ਦਇਓ ਬਹੁ ਰੰਕਨ,
ਤੇ ਰਾਜੇ ਰਾਮ ਸਿੰਘ ਨੇ ਵੀ ਖੁਸ਼ੀ ਵਿੱਚ ਆ ਕੇ ਗਰੀਬਾਂ ਲੋਕਾਂ ਨੂੰ ਬੜਾ ਦਾਨ ਵੰਡਿਆ,
ਬਖਸ਼ੇ ਸੁਨ ਤਿਓ ਕੰਚਨ ਕੰਕਨ,
ਜਿਸ ਵੇਲੇ ਉਹਦੇ ਕੰਨਾਂ 'ਚ ਖਬਰ ਪਈ ਸੀ ਤਾਂ ਉਸ ਵੇਲੇ ਹੀ ਸੋਨੇ ਆਦਿਕ ਦੇ ਕੜੇ ਬਣਾ ਬਣਾ ਦਿੱਤੇ,
ਜਿਸ ਨੇ ਪੂਰਬ ਖਬਰ ਸੁਣਾਈ,
ਜਿਸ ਅਹਿਲਕਾਰ ਨੇ ਆ ਕੇ ਹਲਕਾਰੇ ਨੇ ਸਭ ਤੋਂ ਪਹਿਲਾਂ ਖਬਰ ਸੁਣਾਈ ਸੀ,
ਦੋਏ ਲੋਕਨ ਸੁੱਖ ਬਖਸ਼ਿਸ਼ ਪਾਈ,
ਸਤਿਗੁਰਾਂ ਦੇ ਘਰ ਵਿੱਚੋਂ ਉਹਨੇ ਦੋਵਾਂ ਲੋਕਾਂ ਦੇ ਭਾਵ ਲੋਕ ਪ੍ਰਲੋਕ ਦੇ ਸੁੱਖਾਂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ,
ਕੌਤਕ ਕੀਨ ਅਨੇਕ ਪ੍ਰਕਾਰਨ,
ਸਾਹਿਬਜ਼ਾਦਾ ਜੀ ਦੇ ਪ੍ਰਗਟ ਹੋਣ ਦੀ ਖੁਸ਼ੀ ਵਿੱਚ ਅਨੇਕਾਂ ਤਰ੍ਹਾਂ ਦੇ ਕੌਤਕ ਕੀਤੇ ਹਨ,
ਨਟ ਨ੍ਰਿਤ ਕਰ ਬੰਦੀ ਜਨ ਚਾਰਨ,
ਔਰ ਨਟ ਬਾਜੀਗਰ ਲੋਕ ਨ੍ਰਿਤਕਾਰੀਆਂ ਕਰਨ ਵਾਲੇ ਬੰਦੀ ਜਨ ਭੱਟ ਕਲਾਉਂ ਆਦਿਕ ਆਏ ਹਨ ਦਾਨ ਲੈਣ ਵਾਸਤੇ,
ਧੂਮ ਭਾਟ ਆਦਿਕ ਜੇ ਆਏ,
ਬ੍ਰਾਹਮਣਾਂ ਵਿੱਚ ਹੁੰਦੇ ਆ ਭਾਟ, ਭਾਟ ਜਾਤੀ ਦੇ ਲੋਕ ਡੂਮ ਮਰਾਸੀ ਆਦਿਕ ਵੀ ਆਏ ਹਨ ਦਾਨ ਲਈ,
ਕਰ ਦਾਨ ਸਕਲ ਤ੍ਰਿਪਤ ਆਏ,
ਸਾਰੇ ਸਤਿਗੁਰੂ ਦੇ ਘਰ ਵਿੱਚੋਂ ਦਾਨ ਪ੍ਰਾਪਤ ਕਰਕੇ ਤ੍ਰਿਪਤ ਹੋਏ ਹਨ,
ਸਭ ਸਿੱਖ ਸੰਗਤ ਕਰਤੀ,
ਅਤਿਅੰਤ ਹੀ ਉਤਸ਼ਵ ਖੁਸ਼ੀ ਕਰ ਰਹੀ ਹੈ ਸਿੱਖ ਸੰਗਤ,
ਸੁਣ ਸੁਣ ਆਨੰਦ ਮਹਿਦ ਕੋ ਧਰਤੀ,
ਔਰ ਸੁਣ ਸੁਣ ਕੇ ਸਾਹਿਬਜ਼ਾਦਾ ਜੀ ਦੇ ਪ੍ਰਗਟ ਹੋਣ ਬਾਰੇ ਸਾਰਿਆਂ ਨੂੰ ਆਨੰਦ ਪ੍ਰਾਪਤ ਹੋ ਰਿਹਾ,
ਸਭ ਲਸ਼ਕਰ ਨੇ ਉਤਸਵ ਕੀਨਸ,
ਔਰ ਜਿਹੜਾ ਰਾਜਾ ਰਾਮ ਸਿੰਘ ਦੇ ਨਾਲ ਲਸ਼ਕਰ ਸੀ ਸਾਰੀ ਫੌਜ ਸਿਪਾਹੀ ਸਨ ਉਹਨਾਂ ਵੀ ਬੜਾ ਉਤਸ਼ਵ ਕੀਤਾ, ਖੁਸ਼ੀ ਮਨਾਈ,
ਜਥਾ ਯੋਗ ਸਭ ਹੂੰ ਧਨ ਦੀਨਸ,
ਜਥਾ ਯੋਗ ਸਾਰਿਆਂ ਗਰੀਬਾਂ ਦੇ ਤਾਈਂ ਧਨ ਵੰਡਿਆ ਗਿਆ,
ਸਭ ਕਾਰਜ ਕਰ ਚਾਹਤ ਮੁਰੇ,
ਸਤਿਗੁਰੂ ਮਹਾਰਾਜ ਜਿਸ ਕਾਰਜ ਲਈ ਚੱਲੇ ਹਨ ਉਹ ਸਾਰੇ ਕੰਮ ਕਰਕੇ ਮੁੜਨਾ ਚਾਹੁੰਦੇ ਹਨ,
ਪਟਨੇ ਦੇਸ਼ ਸਤਿਗੁਰ ਮੁਖ ਕਰੇ,
ਔਰ ਪਟਨੇ ਦੀ ਤਰਫ ਨੂੰ ਸਤਿਗੁਰੂ ਜੀ ਦੁਬਾਰਾ ਮੁੱਖ ਕਰਨਗੇ ਸਾਰੇ ਕਾਰਜ ਸਵਾਰ ਕੇ,
ਮੈਂ ਜਨਮ ਕਥਾ ਚਿਤ ਲਾਏ,
ਕਵੀ ਜੀ ਕਹਿੰਦੇ ਹਨ ਕਿ ਹੁਣ ਸਾਹਿਬਜ਼ਾਦਾ ਜੀ ਦੇ ਪ੍ਰਗਟ ਹੋਣ ਦੀ ਜਿਹੜੀ ਕਥਾ ਮੈਂ ਚਿਤ ਲਾ ਕੇ ਬਿਆਨ ਕਰਨ ਲੱਗਾ,
ਦਸਵੇਂ ਗੁਰ ਕੀ ਜੀ ਕਹੋਂ ਬਣਾਏ।
ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਥਾ ਮੈਂ ਛੰਦਾਬੰਦੀ ਵਿੱਚ ਬਣਾ ਕੇ ਰਚ ਰਿਹਾ ਹਾਂ।
ਦੋਹਰਾ ਜਿਮ ਜਿਮ ਪਟਨੇ ਨਗਰ ਮਹਿ,
ਸ੍ਰੀ ਪਟਨਾ ਸਾਹਿਬ ਨਗਰ ਦੇ ਅੰਦਰ ਜਿਸ ਤਰ੍ਹਾਂ ਜਿਸ ਤਰ੍ਹਾਂ ਹੋਇਆ,
ਖੇਲੇ ਬਾਲ ਮੁਕੰਦ,
ਮੁਕਤੀ ਦਾਤਾ ਗੁਰੂ ਗੋਬਿੰਦ ਸਿੰਘ ਜੀ ਬਾਲਕ ਅਵਸਥਾ ਵਿੱਚ ਜਿਹੜੇ ਚੋਜ ਕੀਤੇ ਹਨ,
ਮਹਾ ਉਤਸਵ ਜਥਾ,
ਜਿਵੇਂ ਪ੍ਰਗਟ ਹੋਣ ਤੇ ਬੜਾ ਉਤਸ਼ਵ ਖੁਸ਼ੀ ਦਾ ਸਮਾਗਮ ਕੀਤਾ ਗਿਆ,
ਤਥਾ ਸ਼ੁਭ ਛੰਦ,
ਸ਼ੁਭ ਛੰਦਾਬੰਦੀ ਚ ਕਾਵ ਦੇ ਵਿੱਚ ਮੈਂ ਰਚਨਾ ਕਰਨ ਲੱਗਾ ਹਾਂ।
ਸਵਈਆ ਗਨ ਮੰਗਲ ਕੇ ਗੁਰ ਮੰਗਲ ਰੂਪ,
ਕਵੀ ਜੀ ਸਵਈਆ ਰਚਨਾ ਦੇ ਕਿ ਸਮੂਹ ਮੰਗਲ ਖੁਸ਼ੀਆਂ ਦੇ ਮੰਗਲ ਰੂਪ ਸਤਿਗੁਰੂ ਜੀ ਹਨ ਗੁਰੂ ਗੋਬਿੰਦ ਸਿੰਘ ਸਾਹਿਬ।
ਮਹਾ ਉਤਸਾਹਨ ਕੇ ਉਤਸਾਹੂ,
ਔਰ ਮਹਾਨ ਉਤਸ਼ਾਹਾਂ ਦੇ ਉਤਸ਼ਾਹ ਰੂਪ ਹਨ।
ਸਭ ਤੇਜਨ ਕੇ ਅਤ ਤੇਜ ਦਿਪੈ,
ਸਾਰੇ ਜਿਹੜੇ ਵੱਡੇ ਤੋਂ ਵੱਡੇ ਤੇਜ ਪ੍ਰਤਾਪ ਹਨ ਉਹਨਾਂ ਸਾਰੇ ਪ੍ਰਤਾਪਾਂ ਤੋਂ ਵੱਡੇ ਤੇਜ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤੇਜ ਪ੍ਰਤਾਪ ਦਿਪ ਰਿਹਾ ਹੈ, ਪ੍ਰਗਟ ਹੋ ਰਿਹਾ।
ਸਭ ਓਜਨ ਓਜ ਗਰੂਰਨ ਗਾਹੂ,
ਬੜੇ ਬੜੇ ਗਰੂਰ ਵਾਲੇ ਜਿਹੜੇ ਹੰਕਾਰੀ ਲੋਕ ਹੈ ਉਹਨਾਂ ਨੂੰ ਗਾਹ ਦਬਾਉਣ ਵਾਲੇ ਸਤਿਗੁਰੂ ਜੀ ਤੇਜਾਂ ਦੇ ਬਲਾਂ ਦੇ ਬਲ ਰੂਪ ਪ੍ਰਗਟ ਹੋ ਰਹੇ ਹਨ।
ਸ਼ੁਭ ਆਦਿ ਮਿਰਜਾਦ ਟਿਕਾਵਨ ਕੋ,
ਔਰ ਮਰਿਆਦਾ ਆਦਿਕ ਜਿਹੜੀ ਸ਼ੁਭ ਮਰਿਆਦਾ ਸੰਸਾਰ ਵਿੱਚ ਧਰਮ ਦੀ ਉਹਨੂੰ ਟਿਕਾਉਣ ਵਾਸਤੇ,
ਸਾਵਨ ਸੰਤਨ ਕੋ ਰਿਪਦਾਹੂ,
ਸੰਤ ਜਨਾਂ ਦੇ ਹਿਰਦਿਆਂ ਨੂੰ ਖੇੜਾ ਬਖਸ਼ਣ ਵਾਸਤੇ, ਧਰਮ ਦੇ ਵੈਰੀ ਦੁਸ਼ਮਣਾਂ ਨੂੰ ਨਾਸ ਕਰਨ ਲਈ,
ਤੁਰਕਾਨ ਤਰੂ ਜਰ ਨਾਸ਼ਨ ਕੋ,
ਜਿਹੜੇ ਤੁਰਕ ਲੋਕ ਵਿਦੇਸ਼ੀ ਹਮਲਾਵਰ ਹੋ ਕੇ ਹਿੰਦੁਸਤਾਨ ਵਿੱਚ ਆ ਕੇ ਬੈਠੇ ਜ਼ੁਲਮ ਕਰ ਰਹੇ ਨੇ ਉਹਨਾਂ ਦੇ ਜ਼ੁਲਮਾਂ ਦੀ ਜੜ ਨੂੰ ਪੱਟਣ ਵਾਸਤੇ,
ਅਵਤਾਰ ਉਦਾਰ ਲਇਓ ਜਗ ਮਾਹੂ,
ਸ੍ਰੇਸ਼ਟ ਅਵਤਾਰ ਧਾਰਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਗਤ ਵਿੱਚ,
ਸਰਦੂਲ ਕੇ ਤੂਲ ਅਭੂਲ ਭਏ,
ਸਰਦੂਲ ਕਿਹੜੀ ਸ਼ੇਰ ਦੀ ਨਿਆਈ ਸੱਚੇ ਪਾਤਸ਼ਾਹ ਭੁੱਲਣ ਤੋਂ ਰਹਿਤ ਪ੍ਰਗਟ ਹੋਏ ਹਨ।
ਪ੍ਰਤਕੂਲ ਨਦੀ ਗਿਰ ਰਾਜਨ ਕੋ,
ਜਿਹੜੇ ਪਹਾੜੀ ਰਾਜੇ ਹਨ ਇਹ ਨਦੀ ਵਗ ਰਹੀ ਸੀ ਹਿੰਦੁਸਤਾਨ 'ਚ, ਇਹ ਵੀ ਧੱਕੇਸ਼ਾਹੀਆਂ ਕਰਦੇ ਸੀ, ਇਹਨਾਂ ਦੇ ਬਹਾਅ ਦੇ ਅਨੁਸਾਰ ਚੱਲਣ ਵਾਲੇ ਨਹੀਂ ਬਲਕਿ ਪ੍ਰਤੀਕੂਲ ਉਲਟ ਹੋ ਕੇ ਧਰਮ ਸਥਾਪਨ ਕਰਨ ਲਈ ਆਏ ਹਨ।
ਹਿੰਦਵਾਇਨ ਤੀਰਥ ਪਾਵਨ ਕੋ,
ਜਿਹੜਾ ਹਿੰਦੁਸਤਾਨ ਦੇ ਜਿਹੜੇ ਤੀਰਥ ਅਪਵਿੱਤਰ ਹੋ ਰਹੇ ਹਨ ਇਸ ਵਾਸਤੇ ਉਹਨਾਂ ਨੂੰ ਪਵਿੱਤਰ ਕਰਨ ਲਈ,
ਫਿਰ ਪਾਵਨ ਕੋ ਅਗ ਮਾਂਜਨ ਕੋ,
ਔਰ ਇਸ ਪ੍ਰਕਾਰ ਅਗ ਜਿਹੜੇ ਪਾਪ ਹਨ ਉਹਨਾਂ ਨੂੰ ਮਾਂਜਣ ਵਾਸਤੇ ਭਾਵ ਖਤਮ ਕਰਨ ਵਾਸਤੇ ਆਏ ਹਨ ਧਰਮ ਟਿਕਾਉਣ ਲਈ।
ਸਰਬੋਤਮ ਖਾਲਸਾ ਪੰਥ ਸਤੇਜ,
ਸਭ ਤੋਂ ਉੱਚਾ ਉੱਤਮ ਖਾਲਸਾ ਪੰਥ ਬੜੇ ਤੇਜ ਵਾਲਾ,
ਅਮੇਜ ਹੋਵੇ ਆਪ ਹੀ ਸਾਜਨ ਕੋ,
ਜਿਹੜਾ ਦੂਜਿਆਂ 'ਚ ਰਲਣ ਵਾਲਾ ਨਹੀਂ, ਆਪ ਉਸ ਖਾਲਸਾ ਪੰਥ ਨੂੰ ਸਾਜਣ ਆਇਆ, ਹਿੰਦੂ ਤੁਰਕ ਦੋਹਾਂ 'ਤੇ ਨਿਆਰਾ।
ਤਵ ਸਿੰਘ ਕਹੇ ਅਵਤਾਰ ਭਇਓ,
ਕਵੀ ਸੰਤੋਖ ਸਿੰਘ ਕਹਿੰਦਾ ਇਸ ਤਰ੍ਹਾਂ ਅਵਤਾਰ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹਨਾਂ ਕਾਰਜਾਂ ਲਈ।
ਹਮ ਜੈਸੇ ਗਰੀਬ ਨਿਵਾਜਨ ਕੋ,
ਕਵੀ ਜੀ ਕਹਿੰਦੇ ਮੇਰੇ ਵਰਗੇ ਗਰੀਬਾਂ ਨੂੰ ਨਿਵਾਜਣ ਲਈ ਉੱਚੇ ਚੱਕਣ ਵਾਸਤੇ ਆਏ ਹਨ ਸੱਚੇ ਪਾਤਸ਼ਾਹ। ਬਚਨ ਵੀ ਇਹਨਾਂ ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨੇ ਭਈ ਕਦਾਹੀ, ਤਿਨਹੀਂ ਕੋ ਸਰਦਾਰ ਬਣਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਇਨ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਹਾਂਜੀ,
ਸਭ ਨਿੰਦਕ ਮੋਦ ਕਮੋਦਨ ਕੋ ਬਨ,
ਔਰ ਇਸ ਪ੍ਰਕਾਰ ਜਿਹੜੇ ਨਿੰਦਕ ਲੋਕ ਇਹ ਕਵੀਆਂ ਦਾ ਬਗੀਚਾ ਇਹਨੂੰ ਨਾਸ ਕਰਨ ਲਈ ਪੱਟਣ ਲਈ,
ਦੰਭ ਅਲੂਕ ਦੁਰੇ ਸਮੁਦਾਏ,
ਔਰ ਜਿਹੜੇ ਦੰਭ ਪਖੰਡ ਹਨ ਉੱਲੂਆਂ ਦੀ ਨਿਆਈ, ਜਦੋਂ ਸੂਰਜ ਚੜ੍ਹਦਾ ਉੱਲੂ ਲੁਕ ਜਾਂਦੇ ਆ ਦਿਸਦਾ ਨਹੀਂ, ਇਸ ਤਰ੍ਹਾਂ ਦੰਭੀਆਂ ਪਖੰਡੀਆਂ ਨੂੰ ਦਬਾਉਣ ਲਈ ਆਏ ਹਨ।
ਭਗਤੀ ਅਤ ਆਤਪ ਕੋ ਵਿਸਤਾਰਨ,
ਔਰ ਭਗਤੀ ਦੀ ਧੁੱਪ ਨੂੰ ਫੈਲਾਉਣ ਵਾਸਤੇ,
ਤਾਰਨ ਸੋ ਗਰੀਬ ਨਾ ਸਿਧਾ ਤਾਰਨ,
ਤਾਰਨ
ਸੇ ਗਰੀਬੀ ਨਾ ਦਿਸਾਏ,
ਔਰ ਸੱਚੇ ਪਾਤਸ਼ਾਹ ਗਰੀਬਾਂ ਨੂੰ ਤਾਂ ਤਾਰਨ ਆਏ ਆ ਪਰ ਜਿਹੜੇ ਗਰਬੀ ਹੰਕਾਰੀ ਆ ਉਹ ਦਿਸਣਗੇ ਨਹੀਂ, ਲੁਕ ਜਾਣਗੇ।
ਪਸਰਿਓ ਅੰਧਕਾਰ ਅਧਰਮ ਮਹਾ ਢਿੱਡ,
ਜਿਹੜਾ ਅਧਰਮ ਅੰਧਕਾਰ ਹਨੇਰੇ ਦੀ ਨਿਆਈ ਪਸਰਿਆ ਹੋਇਆ,
ਇੱਕ ਹੀ ਬਾਰ ਸੋ ਦੀਨ ਪਲਾਏ,
ਇੱਕ ਵਾਰੀ ਪ੍ਰਗਟ ਹੋ ਕੇ ਸੱਚੇ ਪਾਤਸ਼ਾਹ ਨੇ ਭਜਾ ਦਿੱਤਾ ਹੈ ਅੰਧਕਾਰ ਜਿਹੜਾ ਅਧਰਮ ਸੀ।
ਸਮ ਸੂਰਜ ਕੇ ਅਵਤਾਰ ਭਇਓ,
ਸੂਰਜ ਦੀ ਨਿਆਈ ਸੱਚੇ ਪਾਤਸ਼ਾਹ ਅਵਤਾਰ ਧਾਰੀ ਹੋਏ ਹਨ।
ਹਮ ਸੇ ਜਨ ਪੰਕਜ ਕੋ ਬਿਕਸਾਏ,
ਤੇ ਕਹਿੰਦੇ ਮੇਰੇ ਵਰਗੇ ਸੇਵਾਦਾਰ ਪੰਕਜ ਕਮਲ ਦੀ ਨਿਆਈ ਖਿੜ ਗਏ ਹਨ, ਸੂਰਜ ਨੂੰ ਵੇਖ ਕੇ ਜਿਵੇਂ ਕਮਲ ਖਿੜਦਾ।
ਚਾਉ ਭਈ ਸ੍ਰੀ ਗੁਜਰੀ ਬੜ ਭਾਗ ਪ੍ਰਸੂਤਾ,
ਸਤ ਸਤਿਗੁਰਾਂ ਦੇ ਮਾਤਾ ਜੀ ਮਾਤਾ ਗੁਜਰੀ ਜੀ ਵੱਡਿਆਂ ਭਾਗਾਂ ਵਾਲੇ ਪ੍ਰਸੂਤ ਨੂੰ ਪ੍ਰਾਪਤ ਹੋਏ ਹਨ, ਭਾਵ ਪੁੱਤਰ ਦੇ ਜਨਮ ਦੀ ਕਿਰਿਆ ਕੀਤੀ ਹੈ।
ਬਾਲਕ ਛਬ ਅਦਭੁਤਾ,
ਜਿਨ੍ਹਾਂ ਦੀ ਕੁੱਖ ਤੋਂ ਇਹ ਬਾਲਕ ਅਦਭੁਤ ਸਰੂਪ ਵਾਲਾ, ਅਸਚਰਜ ਰੂਪ ਵਾਲਾ ਪ੍ਰਗਟ ਹੋਇਆ।
ਅਸ਼ਟ ਦੀਪ ਦੀਪਤ ਗ੍ਰਹਿ ਜਾਨੋ,
ਅੱਠ ਦੀਵੇ ਜਿੱਥੇ ਜਾਗ ਰਹੇ ਸੀ, ਜਿਹਨੂੰ ਸ਼ਮਾਦਾਨ ਕਹਿੰਦੇ ਨੇ, ਉਹ ਪਿੱਤਲ ਦਾ ਹੁੰਦਾ ਸੀ, ਅੱਠ ਵੱਟੀਆਂ ਵਿੱਚ ਪਾ ਕੇ ਜਗਾਇਆ ਜਾਂਦਾ, ਅੱਠ ਦੀਵੇ ਜਗ ਰਹੇ ਸੀ।
ਦੁੱਤ ਘੱਟ ਗਈ ਉਦਯੋ ਰਵ ਮਾਨੋ,
ਅਤੇ ਜਿਵੇਂ ਸੂਰਜ ਚੜ੍ਹ ਜਾਏ ਅਤੇ ਭਾਵੇਂ ਅੱਠ ਦੀਵੇ ਛੱਡ ਕੇ ਪੰਜਾਹ ਦੀਵੇ ਜਗਦੇ ਹੋਣ, ਉਹਨਾਂ ਦੀ ਛਵੀ ਘੱਟ ਜਾਂਦੀ ਹੈ, ਉਹਨਾਂ ਦਾ ਕੋਈ ਤੇਜ ਪ੍ਰਤਾਪ ਨਹੀਂ ਰਹਿੰਦਾ। ਫਿਰ ਇਉਂ ਗੁਰੂ ਮਹਾਰਾਜ ਜਦੋਂ ਪ੍ਰਗਟ ਹੋਏ ਤਾਂ ਮਾਨੋ ਕਿ ਛਵੀ ਘੱਟ ਗਈ ਹੈ ਅੱਠਾਂ ਦੀਵਿਆਂ ਦੀ।
ਸੇਵੇ ਮਾਨ ਧਾਇਨ ਤੇ ਮਾਤਾ,
ਔਰ ਮਾਤਾ ਜੀ ਦੀ ਸੇਵਾ ਵਿੱਚ ਉਸ ਵੇਲੇ ਦਾਈਆਂ ਸਨ।
ਪੰਨੇ ਵਧਾਈ ਆਨੰਦ ਦਾਤਾ,
ਔਰ ਇਸ ਪ੍ਰਕਾਰ ਆਨੰਦ ਦੇ ਦਾਤੇ ਪ੍ਰਗਟ ਹੋਏ ਹਨ, ਆਪ ਜੀ ਦੇ ਪ੍ਰਗਟ ਹੋਣ ਦੀਆਂ ਵਧਾਈਆਂ ਦੇਣ ਲੱਗੀਆਂ ਮਾਈਆਂ।
ਅੰਦਰ ਵਹਿਰ ਦਾਸ ਗਨ ਦਾਸੀ,
ਮਾਤਾ ਜੀ ਦੇ ਕੋਲ ਅੰਦਰ ਵਾਰ ਦਾਸੀਆਂ ਬਾਹਰ ਦਾਸ ਖੜੇ ਸਨ।
ਵਿਚਰਤ ਇਤੋਤ ਹਿਰਦੇ ਹੁਲਾਸੀ,
ਜਿਹੜੇ ਜਿਨ੍ਹਾਂ ਦੇ ਤਾਈਂ ਪਤਾ ਲੱਗਾ ਕਿ ਸਾਹਿਬਜ਼ਾਦੇ ਜੀ ਪ੍ਰਗਟ ਹੋਏ ਹਨ, ਉਹਨਾਂ ਦਾਸਾਂ ਦਾਸੀਆਂ ਦੇ ਮਨਾਂ 'ਚ ਬੜਾ ਭਾਰੀ ਉਤਸ਼ਾਹ ਪੈਦਾ ਹੋਇਆ।
ਆਪਸ ਮੈਂ ਬਹੁ ਕਰ ਕਰ ਚਾਏ,
ਉਹ ਬੜੇ ਚਾਅ ਦੇ ਨਾਲ ਆਪਸ ਵਿੱਚ ਮਿਲ ਮਿਲ ਕੇ ਗੱਲਾਂ ਕਰਦੇ ਹਨ।
ਮਿਲੇ ਬਖਾਨੇ ਸਤੁਤ ਸੁਣਾਏ,
ਔਰ ਮਿਲ ਮਿਲ ਕੇ ਉਸਤਤ ਕਰਦੇ ਹਨ ਸਾਹਿਬਜ਼ਾਦਾ ਜੀ ਦੀ।
ਗੁਰ ਘਰ ਜਨਮਿਓ ਸਾਹਿਬਜ਼ਾਦਾ,
ਸਤਿਗੁਰਾਂ ਦੇ ਘਰ ਵਿੱਚ ਸਾਹਿਬਜ਼ਾਦਾ ਜੀ ਜੋ ਪ੍ਰਗਟ ਹੋਏ ਹਨ।
ਸਭ ਨਿਜ ਜਨਨ ਦੇਹ ਅਹਿਲਾਦਾ,
ਔਰ ਇਸ ਪ੍ਰਕਾਰ ਮਾਤਾ ਦੇ ਤਾਈਂ ਆਨੰਦ ਦੇਣ ਵਾਲੇ ਹਨ।
ਪੁੱਤਰ ਬਦਨ ਕੋ ਦੇਖ ਪਰੇਖੀ,
ਔਰ ਮਾਤਾ ਨਾਨਕੀ ਜੀ ਆਪਣੇ ਪੋਤਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਮੁਖ ਹਰ ਬਿੰਦੂ ਨੂੰ ਵੇਖ ਕੇ ਪਰਖਦੇ ਹਨ, ਭਾਵ ਨਿਰਣਾ ਕਰਦੇ ਹਨ।
ਮਾਤ ਨਾਨਕੀ ਮੋਦ ਵਿਸ਼ੇਖੀ,
ਮਾਤਾ ਨਾਨਕੀ ਜੀ ਬਹੁਤੇ ਖੁਸ਼ੀ ਆਨੰਦ ਦੇ ਸਹਿਤ ਹਨ।
ਮਨੋ ਕੋ ਕਦਨ ਕਨਦ ਵਿਕਸਤ ਸੁੰਦਰ,
ਕੋਕਨਦ ਹੁੰਦਾ ਲਾਲ ਕਮਲ, ਜਿਸ ਤਰ੍ਹਾਂ ਲਾਲ ਕਮਲ ਵਿਕਸਦਾ ਖਿੜਦਾ ਸੁੰਦਰ।
ਚੰਦ ਮਨਿੰਦ ਚਾਰ ਦੁੱਧ ਮੰਦਰ,
ਔਰ ਇਸ ਪ੍ਰਕਾਰ ਉਸ ਕਮਲ ਦੀ ਨਿਆਈ, ਚੰਦ ਦੀ ਨਿਆਈ, ਸੱਚੇ ਪਾਤਸ਼ਾਹ ਸੁੰਦਰਤਾ ਦੀ ਮੂਰਤੀ ਹਨ, ਸੁੰਦਰਤਾ ਦਾ ਮੰਦਰ ਰੂਪ ਪ੍ਰਗਟ ਹੋਏ ਨੇ।
ਪ੍ਰਾਤ ਸਭ ਬਜੀ ਵਧਾਈ,
ਸਵੇਰ ਹੁੰਦਿਆਂ ਚਾਰ ਚੁਫੇਰੇ ਵਧਾਈਆਂ ਮਿਲਣ ਲੱਗੀਆਂ, ਖੁਸ਼ੀਆਂ ਛਾ ਗਈਆਂ,
ਸੰਗਤ ਇਕੱਠੀ ਹੋਏ ਆਈ,
ਸੰਗਤਾਂ ਇਕੱਠੀਆਂ ਹੋ ਕੇ ਆਈਆਂ ਮਿਲ ਕੇ,
ਭਾਂਤ ਭਾਂਤ ਕੇ ਕੌਤਕ ਕਰਹੀ,
ਅਨੇਕਾਂ ਤਰ੍ਹਾਂ ਦੇ ਖੁਸ਼ੀ ਦੇ ਕੌਤਕ ਹੋਣ ਲੱਗੇ।
ਸਤਿਗੁਰ ਕੇ ਸ਼ਬਦ ਉਚਰਹੀ,
ਸਤਿਗੁਰੂ ਮਹਾਰਾਜ ਦੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਗਾਇਨ ਹੋਣ ਲੱਗਾ।
ਵਜੇ ਮਿਰਦੰਗ ਰਬਾਬ ਵਿਸਾਲਾ,
ਮਿਰਦੰਗ ਢੋਲਕ ਤੇ ਰਬਾਬਾਂ ਖੜਕਣ ਲੱਗੀਆਂ।
ਬੜੇ ਕੀਰਤਨ ਸ਼ਬਦ ਉਜਾਲਾ,
ਗੁਰੂ ਕੀ ਬਾਣੀ ਦੇ ਕੀਰਤਨ ਸ਼ਬਦ ਦਾ ਉਜਾਲਾ ਪ੍ਰਕਾਸ਼ ਹੋਣ ਲੱਗਾ।
ਪੰਚਾਮ੍ਰਿਤ ਬਨਵਾਵੇ ਹਰਾਸ,
ਔਰ ਬਹੁਤ ਜ਼ਿਆਦਾ ਕੜਾਹ ਪ੍ਰਸ਼ਾਦ ਬਣਾ ਰਹੇ ਹਨ।
ਗੁਰ ਦਰ ਪਰ ਕਰ ਕਰ ਅਰਦਾਸ,
ਤੇ ਸਤਿਗੁਰੂ ਦੇ ਦਰ ਤੇ ਖਲੋ ਕੇ ਅਰਦਾਸਾਂ ਕਰ ਰਹੇ ਹਨ ਸਿੱਖ।
ਵੰਡੇ ਅਚਿਹੇ ਧੰਨ ਗੁਰ ਕਹਿ,
ਕੁਝ ਵਰਤਾਉਂਦੇ ਹਨ ਕੁਝ ਛਕਦੇ ਹਨ, ਧੰਨ ਸਤਿਗੁਰੂ ਧੰਨ ਸਤਿਗੁਰੂ ਇੰਜ ਹੋਣ ਲੱਗੀ।
ਵੱਡੇ ਭਾਗ ਆਪਣੇ ਜਨ ਲਹਿ,
ਸੇਵਾਦਾਰ ਖੁਸ਼ੀ ਮਨਾਉਣ ਵਾਲੇ ਆਪਣੇ ਵੱਡੇ ਭਾਗ ਸਮਝਦੇ ਹਨ।
ਭਾਟ ਕਲਾਉਤ ਢਾਡੀ ਆਵਹੇ,
ਢੱਡਾਂ ਖੜਕਾਉਣ ਵਾਲੇ ਕਲਾਉਂਤ ਭਾਟਾ ਦਿਖਾਉਂਦੇ ਹਨ ਵਧਾਈਆਂ ਲੈਣ ਲਈ।
ਵਧਾਈ ਬਾਛਤ ਪਾਵਹੇ,
ਵਧਾਈਆਂ ਦੇ ਦੇ ਕੇ ਮਨ ਇੱਛਿਤ ਪਦਾਰਥ ਪ੍ਰਾਪਤ ਕਰਦੇ ਹਨ, ਜੋ ਚਾਹੀਦਾ ਮਿਲਦਾ ਹੈ।
ਦੇਖ ਕਲੀਵਨ ਦੇਵ ਬਧੂਟੀ,
ਜਿਹੜੀਆਂ ਦੇਵਤਿਆਂ ਦੀਆਂ ਇਸਤਰੀਆਂ ਹਨ ਜਿਵੇਂ ਸੁਰਗ ਦੀਆਂ ਪੱਛਰਾਂ, ਉਹਨਾਂ ਨੇ ਖੁਸਰਿਆਂ ਵਾਲੇ ਰੂਪ ਧਾਰ ਲਏ ਹਨ, ਮਾਤਲੋਕ ਤੇ ਆ ਗਈਆਂ।
ਘਰ ਆਵਹੇ ਜਨ ਜਗ ਦੁੱਤ ਲੁੱਟੀ,
ਜਗਤ ਵਿੱਚ ਆ ਕੇ ਮਨ ਨੂੰ ਸੁੰਦਰਤਾ ਲੁੱਟਣ ਆਈਆਂ ਹਨ ਸਾਹਿਬਜ਼ਾਦਾ ਦੇ ਦਰਸ਼ਨ ਕਰਕੇ।
ਢੋਲਕ ਲਟਕਾ ਘੁੰਗਰ ਤਾਲੀ,
ਔਰ ਢੋਲਕ ਟੱਲੀਆਂ ਘੁੰਗਰੂ ਆਦਿ ਖੜਕਣ ਲੱਗੇ।
ਗਾਏ ਬਿਲਾਵਨ ਲੇਤ ਭਵਾਲੀ,
ਔਰ ਖੁਸ਼ੀ ਦਾ ਰਾਗ ਹੈ ਬਿਲਾਵਲ ਆਨੰਦ ਦੇਣ ਵਾਲਾ, ਇਸ ਤਰ੍ਹਾਂ ਬਿਲਾਵਲ ਰਾਗ ਵਿੱਚ ਖੁਸ਼ੀਆਂ ਗਾਈਆਂ ਜਾ ਰਹੀਆਂ ਹਨ।
ਸਭ ਬਾਜੇ ਅਰ ਹੱਥਨ ਤਾਲ,
ਸਾਰੇ ਬਾਜੇ ਵੱਜ ਰਹੇ, ਹੱਥਾਂ ਦੇ ਤਾਲੀਆਂ ਵੱਜ ਰਹੀਆਂ।
ਪਾਇਨ ਕੇ ਘੁੰਗਰ ਲਾਲ,
ਤੇ ਕਈਆਂ ਦੇ ਪੈਰਾਂ 'ਚ ਘੁੰਗਰੂ ਪਾਏ, ਖੁਸ਼ੀ ਨਾਲ ਨੱਚਣ ਲੱਗੀਆਂ।
ਚਲਾਵੇ ਤਾਲ ਮਿਲਾਏ,
ਔਰ ਇਸ ਪ੍ਰਕਾਰ ਤਾਲ ਮੇਲ ਕੇ ਆਪਣੇ ਅੰਗਾਂ ਪ੍ਰਤੰਗਾਂ ਨੂੰ ਹਲਾਉਂਦੀਆਂ।
ਨਾਚੇ ਰਾਚੇ ਲਾਏ,
ਚਾਏ ਚਾਹ ਵਿੱਚ ਰਚ ਕੇ ਗਾਉਂਦੀਆਂ ਹਨ।
ਪ੍ਰਕਾਰ ਗਤ ਸੁੰਦਰ ਕਰੇ,
ਇਸ ਤਰ੍ਹਾਂ ਦੀ ਸੁੰਦਰ ਗਤੀ ਕਰ ਰਹੀਆਂ ਖੁਸ਼ੀ ਵਿੱਚ।
ਅਚਰਜ ਦੇਹ ਸਭ ਅਚਰਜ ਦੇਹ ਸਭਨ ਮਨ ਹਰੈ,
ਔਰ ਵੇਖਣ ਵਾਲੇ ਸੁਣਨ ਵਾਲਿਆਂ ਦੇ ਮਨ ਹਰੇ ਜਾਂਦੇ ਠੱਗੇ ਜਾਂਦੇ ਹਨ।
ਸ੍ਰੀ ਗੁਰ ਕੇ ਮੰਦਿਰ ਬਾਰ ਪੌਰ,
ਸਤਿਗੁਰੂ ਦੇ ਦਰਵਾਜ਼ੇ ਤੇ ਮੰਦਿਰ ਦੇ ਦਰਵਾਜ਼ੇ ਤੇ
ਭਈ ਭੀੜ ਥਿਤ ਲਹਿ ਨਾ ਠੌਰ,
ਬਹੁਤ ਜ਼ਿਆਦਾ ਭੀੜ ਹੋਈ ਹੈ, ਕਿਸੇ ਤੋਂ ਰੁਕਿਆ ਬੈਠਿਆ ਨਹੀਂ ਜਾਂਦਾ, ਖਲੋਤਾ ਨਹੀਂ ਜਾਂਦਾ, ਇੰਨੀ ਭੀੜ ਹੈ।
ਗੰਧਰਵ ਗਾਵਹਿ ਮਾਨੁਖ ਦੰਭਾ,
ਜਿਹੜੇ ਦੇਵਤਿਆਂ ਦੇ ਰਾਗੀ ਹੈ ਗੰਧਰਵ, ਉਹ ਵੀ ਮਾਤ ਲੋਕ ਤੇ ਮਨੁੱਖਾਂ ਵਾਲੇ ਰੂਪ ਧਾਰ ਕੇ ਆ ਗਏ ਹਨ।
ਹੋਤ ਅਚੰਬਾ,
ਔਰ ਪਟਨੇ ਨਗਰ ਨਿਵਾਸੀ ਲੋਕਾਂ ਨੂੰ ਇਹ ਵੇਖ ਕੇ ਦੇਵਤੇ ਜਿਹੜੇ ਆਏ ਗੰਧਰਵ ਰਾਗੀ, ਬੜਾ ਅਚੰਬਾ ਹੋ ਰਿਹਾ ਵੀ ਇਹ ਨਵੀਂ ਕਿਸਮ ਦੇ ਲੋਕ ਕਿੱਥੋਂ ਆਏ ਹਨ।
ਇਹ ਗਾਵਨ ਨਾਚਨ ਮੁਦਕਾਰੀ,
ਇਹ ਬੜਾ ਸੁੰਦਰ ਗਾਉਂਦੇ ਹਨ, ਖੁਸ਼ੀ ਦੇਣ ਵਾਲਾ ਰਾਗ।
ਸੁਣਿਓ ਨਾ ਦੇਖਿਓ ਕਬੂ ਅਗਾਰੀ,
ਅਜੇ ਮਨੁੱਖ ਵੀ ਕਦੇ ਨੀ ਵੇਖੇ ਇਹੋ ਜਿਹਾ ਰਾਗ, ਵੀ ਨੀ ਕਦੇ ਸੁਣਿਆ।
ਇਹ ਕੰਨ ਬਸੇ ਕੌਣ ਸੇ ਦੇਸ਼,
ਇਹ ਲੋਕ ਕਿੱਥੇ ਵੱਸਦੇ ਹਨ।
ਨਏ ਰੂਪ ਹੈ ਨਏ ਸੋ ਬੇਸ,
ਨਵੇਂ ਰੂਪ ਹਨ ਇਹਨਾਂ ਦੇ, ਨਵੇਂ ਲਿਬਾਸ ਹਨ।
ਕਹਿ ਰਾਗ ਸ਼ਕਤ ਨਹਿ ਰਹੀ,
ਔਰ ਰਾਗ ਸੁਣ ਸੁਣ ਕੇ ਇਹਨਾਂ ਨੂੰ ਪੁੱਛਣ ਜੋਗੀ ਸ਼ਕਤੀ ਨਹੀਂ ਰਹੀ ਲੋਕਾਂ ਦੇ ਅੰਦਰ।
ਜਨ ਹਿਤ ਕਿਨਹੂੰ ਨਾ ਕਿਮ ਕਹੀ,
ਇਹਨਾਂ ਦੇਵਤਿਆਂ ਦੇ ਰਾਗੀਆਂ ਨੂੰ ਕਿਸੇ ਨੇ ਕੁਝ ਪੁੱਛਿਆ ਹੀ ਨਹੀਂ, ਸੋਧ ਹੀ ਨਹੀਂ ਰਹੀ ਪੁੱਛਣ ਦੀ।
ਚਾਰ ਘਟੀ ਲੋ ਕੌਤਕ ਕਰਕੇ,
ਚਾਰ ਘੜੀਆਂ ਤੱਕ ਖੁਸ਼ੀ ਮਨਾ ਕੇ ਦੇਵਤਿਆਂ ਦੇ ਰਾਗੀ,
ਪੁਨਹ ਪੌਰ ਪਰ ਮਸਤਕ ਧਰ ਕੇ,
ਜਿੱਥੇ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਸੀ ਉਸ ਦਰਵਾਜ਼ੇ ਤੇ ਦਲੀਜਾਂ ਤੇ ਸਿਰ ਰੱਖ ਰੱਖ ਕੇ,
ਬੰਧਨ ਕਰ ਗਮਨੇ ਨਿਜ ਥਾਏ,
ਨਮਸਕਾਰਾਂ ਕਰ ਕਰਕੇ ਆਪਣੀਆਂ ਪੁਰੀਆਂ ਨੂੰ ਚਲੇ ਗਏ।
ਕਿਸ ਹੂੰ ਤੇ ਜਾਣੇ ਜਾਏ,
ਕਿਸੇ ਤੋਂ ਜਾਣੇ ਨਹੀਂ ਜਾਂਦੇ ਵੀ ਕੌਣ ਸਨ।
ਰੰਗ ਰੰਗ ਕੇ ਫੂਲ ਵਿਸਾਲਾ,
ਅਨੇਕਾਂ ਰੰਗਾਂ ਬਰੰਗਾਂ ਦੇ ਫੁੱਲ ਬਹੁਤ ਜ਼ਿਆਦੇ,
ਗੂੰਦ ਗੂੰਦ ਕਰ ਦੀਰਘ ਮਾਲਾ,
ਉਹਨਾਂ ਫੁੱਲਾਂ ਦੀਆਂ ਵੱਡੀਆਂ ਵੱਡੀਆਂ ਮਾਲਾ ਗੁੰਦ ਗੁੰਦ ਕੇ,
ਸੁਣ ਸੁਣ ਆਵੇ ਮਾਲਾਕਾਰ,
ਜਿਹੜੇ ਮਾਲਾ ਬਣਾਉਣ ਵਾਲੇ ਮਾਲੀ ਲੋਕ ਆ ਆਉਂਦੇ ਹਨ।
ਬੇਦਹੇ ਸਤ ਬੰਦੇ ਸਤਿਗੁਰ ਕੇ ਦਰਬਾਰ,
ਸਤਿਗੁਰੂ ਦੇ ਦਰਬਾਰ ਅੱਗੇ ਮੱਥੇ ਟੇਕਦੇ ਹਨ, ਨਮਸਕਾਰਾਂ ਕਰਦੇ ਹਨ।
ਧਨ ਇਨਾਮ ਕੋ ਲੈ ਲੈ ਜਾਹੇ,
ਇਨਾਮ ਵਜੋਂ ਬੜਾ ਧਨ ਪ੍ਰਾਪਤ ਕਰ ਕਰਕੇ ਜਾਂਦੇ ਹਨ ਮਾਲਾ ਲਿਆਉਣ ਵਾਲੇ।
ਫੁੱਲਨ ਮਾਲਾ ਦਰ ਲਰਕਾਹੇ,
ਔਰ ਫੁੱਲਾਂ ਦੀਆਂ ਮਾਲਾ ਆਪਣੀ ਹੱਥੀਂ ਦਰਵਾਜ਼ਿਆਂ ਤੇ ਲਟਕਾਉਂਦੇ ਹਨ।
ਅਤ ਉਤਸਵ ਸੰਗਤ ਮਹਿ ਹੋਵਾ,
ਸਿੱਖ ਸੰਗਤਾਂ ਵਿੱਚ ਬੜਾ ਭਾਰੀ ਉਤਸਵ ਖੁਸ਼ੀ ਮਨਾਈ ਗਈ ਹੈ।
ਸਭਨ ਆਏ ਗੁਰ ਘਰ ਕੋ ਜੋਵਾ,
ਅੱਜ ਸਾਰਿਆਂ ਨੇ ਆ ਕੇ ਦਰਸ਼ਨ ਕੀਤਾ ਹੈ।
ਜਸ ਜਸ ਮਨਸਾ ਧਾਰ ਕਰ ਆਏ,
ਜੈਸੀਆਂ ਜੈਸੀਆਂ ਇੱਛਾਵਾਂ ਕਾਮਨਾ ਧਾਰਨ ਕਰਕੇ ਲੋਕ ਆਏ ਹਨ ਪ੍ਰੇਮੀ,
ਤਸ ਤਸ ਮਨੋ ਕਾਮਨਾ ਪਾਏ,
ਤੈਸੀਆਂ ਤੈਸੀਆਂ ਕਾਮਨਾਵਾਂ ਅੱਜ ਪੂਰੀਆਂ ਹੋ ਰਹੀਆਂ ਦਰਸ਼ਨ ਕਰਕੇ।
ਜੋਤਸ਼ੀ ਲੀਨ ਬੁਲਾਏ,
ਤਦੋਂ ਕਿਸੇ ਪ੍ਰੇਮੀ ਨੇ ਦੱਸਤਾ ਤਾਂ ਜੋਤਸ਼ੀ ਵੀ ਆ ਗਿਆ, ਉਹਨੂੰ ਇੱਛਾ ਸੀ ਦਾਨ ਦਕਸ਼ਣਾ ਲੈਣ ਦੀ।
ਜਨਮ ਮਹੂਰਤ ਖਬਰ ਬਤਾਏ,
ਉਹ ਆਪ ਹੀ ਬਹਿ ਗਿਆ ਪੱਤਰੀ ਖੋਲ ਕੇ ਸਾਹਿਬਜ਼ਾਦਾ ਜੀ ਦੇ ਜਨਮ ਦੇ ਮਹੂਰਤ ਬਾਰੇ ਦੱਸਣ ਲੱਗਾ।
ਲਗਨ ਮਹੂਰਤ ਉੱਤਮ ਜੋਵਾ,
ਉਹਨੇ ਆਪਣੀ ਪੱਤਰੀ ਦੇ ਅਨੁਸਾਰ ਵੇਖ ਕੇ ਦੱਸਿਆ ਵੀ ਲਗਨ ਬੜਾ ਸੋਹਣਾ, ਮਹੂਰਤ ਸਮਾਂ ਬੜਾ ਸੋਹਣਾ ਜਦੋਂ ਪ੍ਰਗਟ ਹੋਏ ਹਨ।
ਅਦਕ ਹਰਖ ਦੈਵਗ ਉਰ ਹੋਵਾ,
ਤੇ ਇਸ ਤਰ੍ਹਾਂ ਵਿਚਾਰ ਕੇ ਜੋਤਿਸ਼ ਵਿੱਦਿਆ ਨੂੰ ਜੋਤਿਸ਼ੀ ਦੇ ਹਿਰਦੇ 'ਚ ਬੜੀ ਭਾਰੀ ਖੁਸ਼ੀ ਹੋਈ।
ਉੱਤਮ ਯੋਗ ਪਰਿਓ ਇਨ ਐਸੋ,
ਕਹਿਣ ਲੱਗਾ ਵੀ ਇਹਨਾਂ ਦਾ ਜਿਹੜਾ ਅਵਤਾਰ ਧਾਰਨ ਦਾ ਸਮਾਂ ਬੜਾ ਉੱਤਮ ਹੈ।
ਆਗੇ ਕਿਸ ਕੋ ਭਇਓ ਨਾ ਜੈਸੋ,
ਮੇਰੀ ਜ਼ਿੰਦਗੀ 'ਚ ਇਸ ਸਮੇਂ ਅਜਿਹੇ ਲਗਨ ਮਹੂਰਤ ਦੇ ਸਮੇਂ ਕੋਈ ਨਹੀਂ ਪ੍ਰਗਟ ਹੋਇਆ, ਕਿਸ ਦਾ ਜਨਮ ਨਹੀਂ ਹੋਇਆ।
ਬਹੁਤੇ ਲੋਕਨ ਕਸ਼ਟ ਨਿਵਾਰਹੇ,
ਔਰ ਮੇਰੀ ਜੋਤਿਸ਼ ਵਿੱਦਿਆ ਇਹ ਗੱਲ ਦੱਸਦੀ ਹੈ ਕਿ ਬਹੁਤ ਲੋਕਾਂ ਦੇ ਕਸ਼ਟ ਨਿਵਾਰ ਦੇਣਗੇ। ਇਹ ਸਾਧਸੰਗ ਜੀ ਇੱਕ ਵਿੱਦਿਆ ਹੈ, ਇਹ ਕੋਈ ਗੁਰਸਿੱਖ ਵੀ ਪੜ੍ਹ ਕੇ ਇਸ ਵਿੱਦਿਆ ਤੋਂ ਬਹੁਤ ਕੁਛ ਜਾਣਕਾਰੀ ਲੈ ਸਕਦਾ ਹੈ, ਪਰ ਜਿਹੜਾ ਉਹ ਪਖੰਡ ਰਚਦੇ ਆ ਨਾ ਵੀ ਤੇਰੇ ਨਾਲ ਆਹ ਕੁਝ ਵਾਪਰ ਜਾਣਾ ਜਾਂ ਉਪਾਅ ਕਰਾ ਲਾ, ਉਹ ਉਪਾਅ ਉਹ ਕੋਈ ਨਹੀਂ ਚੱਲਦਾ। ਜੋ ਕੁਛ ਵਾਪਰਨਾ, ਜਿਵੇਂ ਸ਼ੀਸ਼ਾ ਹੁੰਦਾ ਸਾਡੇ ਸਾਹਮਣੇ, ਅਤੇ ਉਹਦੇ ਸਾਹਮਣੇ ਖਲੋ ਜਾਈਏ ਅਤੇ ਚਿਹਰੇ 'ਤੇ ਥਿੰਮ ਦਾਗ ਸ਼ਾਹੀਆਂ ਸਾਰਾ ਕੁਝ ਦੱਸ ਸਕਦਾ ਪਰ ਮੇਟ ਨਹੀਂ ਸਕਦਾ। ਇਉਂ ਇਸ ਪ੍ਰਕਾਰ ਵਿੱਦਿਆ ਤਾਂ ਕਈ ਤਰ੍ਹਾਂ ਦੀ ਹੈ, ਜਿਨ੍ਹਾਂ ਨੇ ਸਮੁੰਦਰੀ ਗ੍ਰੰਥ ਪੜ੍ਹਿਆ ਹੁੰਦਾ ਚੰਗੀ ਤਰ੍ਹਾਂ ਜਾਣਕਾਰ, ਉਹ ਹੱਥਾਂ ਪੈਰਾਂ ਦੀਆਂ ਤਲੀਆਂ 'ਤੇ ਜਿਹੜੀਆਂ ਸਾਡੇ ਰੇਖਾ ਹਨ ਉਹਨਾਂ ਨੂੰ ਵੇਖ ਕੇ ਬੜਾ ਕੁਛ ਦੱਸ ਦਿੰਦੇ ਆ। ਇੱਕ ਮੈਂ ਬਚਨ ਕਰਨ ਲੱਗਾ, ਇੱਥੇ ਤੁਹਾਡੇ ਇਸ ਦੇਸ਼ ਵਿੱਚ ਇੱਕ ਸਿੰਘ ਆ ਟਰਾਂਟੋ ਰਹਿੰਦਾ, ਅਤੇ ਜੋਗੇ ਵਾਲਾ ਪਿੰਡ ਆ ਉਹਦਾ, ਉੱਥੇ ਉਹ ਛੋਟਾ ਜਿਹਾ ਸੀ ਜਦੋਂ, ਅਤੇ ਬਹੁਤ ਜ਼ਿਆਦਾ ਬਿਮਾਰ ਹੋਇਆ ਸੀ, ਅਤੇ ਉਸ ਸਿੰਘ ਦੀ ਮਾਤਾ ਉਸ ਭਜੰਗੀ ਦੀ ਉਸ ਪਿੰਡ 'ਚ ਹੀ ਰਹਿੰਦੇ ਸੀ, ਸੰਤ ਹਰਨਾਮ ਸਿੰਘ ਪਾਤਸ਼ਾਹ ਜੀ ਉਹਨਾਂ ਦੇ ਕੋਲ ਲੈ ਕੇ ਆਈ ਵੀ ਮਹਾਂਪੁਰਸ਼ੋ ਇਹ ਬੱਚਾ ਤੰਦਰੁਸਤ ਨਹੀਂ ਹੁੰਦਾ, ਬੜਾ ਇਲਾਜ ਕਰਾਇਆ, ਤੁਸੀਂ ਅਰਦਾਸ ਕਰੋ ਜੇ ਬਚ ਜਾਏ ਤਾਂ ਤੁਹਾਨੂੰ ਭੇਟਾ ਕਰ ਦੇਣਾ। ਉਹ ਮਹਾਂਪੁਰਸ਼ ਸੀ, ਬੜੇ ਕਮਾਈ ਵਾਲੇ, ਹੱਸ ਪਏ, ਕਹਿੰਦੇ ਮਾਵਾਂ ਇੰਝ ਹੀ ਕਹਿੰਦੀਆਂ ਹੁੰਦੀਆਂ ਪਹਿਲਾਂ ਜਦੋਂ ਬੱਚੇ ਤੰਦਰੁਸਤ ਹੋ ਜਾਣ ਫਿਰ ਮੋਹ ਜਾਗ ਪੈਂਦਾ, ਛੱਡੇ ਜਾਂਦੇ ਬੱਚੇ ਕਦੇ? ਉਹ ਕਹਿਣ ਲੱਗੇ ਨਹੀਂ ਬਾਬਾ ਜੀ, ਬਚਨ ਰਿਹਾ ਇਹਦੀ ਕਮਾਈ ਮੈਂ ਨਹੀਂ ਖਾਵਾਂਗੀ, ਜੇ ਇਹ ਤੰਦਰੁਸਤ ਹੋ ਜਾਏ ਤਾਂ ਤੁਹਾਡਾ ਹੀ ਹੈ। ਉਹ ਕਹਿਣ ਲੱਗੇ ਕੋਈ ਗੱਲ ਨਹੀਂ ਮਾਤਾ, ਅਸੀਂ ਅਰਦਾਸ ਤਾਂ ਕਰਾਂਗੇ। ਅਰਦਾਸ ਉਹਨਾਂ ਕਰ ਦਿੱਤੀ ਅਤੇ ਉਹ ਬੱਚਾ ਤੰਦਰੁਸਤ ਹੋ ਗਿਆ। ਫਿਰ ਉੱਥੇ ਇੱਕ ਸਿੰਘ ਸੀ ਜਿਹਨੇ ਜੋਤਿਸ਼ ਵਿੱਦਿਆ ਪੜ੍ਹੀ ਹੋਈ ਸੀ ਕਾਫੀ, ਇੱਕ ਸੰਤ ਜਰਨੈਲ ਸਿੰਘ ਖਾਲਸਾ ਜੀ ਨਾਲ ਵੀ ਸਿੰਘ ਰਹਿੰਦਾ ਸੀ, ਭਾਈ ਹਰਚਰਨ ਸਿੰਘ ਮੁਕਤਾ। ਬੜਿਆਂ ਸਿੰਘਾਂ ਬਾਰੇ ਉਹ ਵੇਖ ਕੇ ਦੱਸਦਾ ਰਿਹਾ ਵੀ ਤੇਰੇ ਨਾਲ ਇੰਜ ਵਾਪਰਨਾ, ਇੰਜ ਵਾਪਰਨਾ, ਇਸ ਤਰ੍ਹਾਂ ਹੋਣਾ। ਆਪ ਵੀ ਉਹ 1984 ਸ਼ਹੀਦ ਹੋਇਆ, ਔਰ ਜਦੋਂ ਉਹ ਸ਼ਹੀਦ ਹੋਇਆ ਉਹਨੇ ਸਿਰ 'ਤੇ ਬਾਲਟੀ ਲਈ ਹੋਈ ਸੀ। ਇੱਕ ਸਿੰਘ ਨੇ ਪੁੱਛਿਆ ਇਹ ਕਿਉਂ? ਕਹਿਣ ਲੱਗਾ ਬਾਹਰ ਨਿਕਲ ਕੇ ਸ਼ਹੀਦੀ ਪ੍ਰਾਪਤ ਕਰਨੀ ਆ, ਸਰੀਰ ਤਾਂ ਉੱਡ ਜਾਏਗਾ ਅਤੇ ਮੇਰਾ ਖਿਆਲ ਹੈ ਚਿਹਰਾ ਬਚ ਜਾਏਗਾ, ਪਤਾ ਲੱਗ ਜਾਏਗਾ ਮੁਕਤਾ ਸ਼ਹੀਦ ਹੋਇਆ ਪਿਆ। ਇਸ ਪ੍ਰਕਾਰ ਉਹ ਹਰਚਰਨ ਸਿੰਘ ਮੁਕਤਾ ਦਾ ਨਾਂ ਸੀ, ਉਹ ਜੋਤਿਸ਼ ਵਿੱਦਿਆ ਬਹੁਤ ਜਾਣਦਾ ਸੀ। ਇਸੇ ਤਰ੍ਹਾਂ ਉਹ ਜੋਗੇਵਾਲ ਸੰਤਾਂ ਦੇ ਕੋਲ ਵੀ ਸਿੰਘ ਰਹਿੰਦਾ ਸੀ। ਉਹਨੇ ਇਸ ਭੁਚੰਗੀ ਸਿੰਘ ਦੀ ਹੱਥ ਦੀ ਤਲੀ ਵੇਖ ਕੇ ਦੱਸਿਆ ਵੀ ਤੇਰੀ ਤਾਂ ਉਮਰ ਮੁੱਕ ਗਈ ਹੈ, ਤੂੰ ਬਹੁਤਾ ਚਿਰ ਨਹੀਂ ਜਿਉਂਦਾ ਰਹੇਗਾ। ਉਹ ਭੁਚੰਗੀ ਨੂੰ ਦੱਸਦਾ ਅਤੇ ਉਹਨੂੰ ਸੰਸਾ ਪੈ ਗਿਆ, ਬਹੁਤ ਜ਼ਿਆਦਾ ਡਰ ਗਿਆ, ਘਬਰਾ ਗਿਆ। ਅਤੇ ਉਹ ਸੰਤਾਂ ਨੂੰ ਬਾਣੀ ਸੁਣਾਉਂਦਾ ਸੀ ਰੋਜ਼ ਨਿਤਨੇਮ, ਅਤੇ ਉਸ ਵੇਲੇ ਜਦੋਂ ਨਿਤਨੇਮ ਸੁਣਾਉਣ ਗਿਆ ਉਹਦੇ ਮਨ 'ਚ ਤੌਖਲਾ ਸੀ ਅਤੇ ਉਹ ਸਿੰਘ ਤਾਂ ਜੋਤਿਸ਼ੀ ਆ, ਉਹਨੇ ਜੋ ਦੱਸਿਆ ਉਸੇ ਤਰ੍ਹਾਂ ਵਾਪਰੇਗਾ। ਤਾਂ ਸੰਤੋ ਅੰਤਰਜਾਮੀ ਸੀ, ਕਹਿਣ ਲੱਗੇ ਭੁਚੰਗੀ ਆ ਉਹਦੇ ਹੱਥ ਵਿਖਾ ਆਪਣਾ, ਇਹ ਇੱਕ ਤਰੀਕਾ ਵਰਤਿਆ ਉਹਨਾਂ ਨੇ। ਹੱਥ ਦੇਖ ਕੇ ਕਹਿਣ ਲੱਗੇ ਤੇਰੀ ਉਮਰ 80 ਸਾਲ ਆ। ਉਹ ਕਹਿੰਦਾ ਜੀ ਇੱਕ ਸਿੰਘ ਇੱਥੇ ਰਹਿੰਦਾ ਜਿਹੜਾ, ਉਹਨੇ ਦੱਸਿਆ ਵੀ ਮੇਰੀ ਉਮਰ ਮੁੱਕ ਗਈ ਆ। ਤਾਂ ਥਾਪੜਾ ਦੇ ਕੇ ਕਹਿਣ ਲੱਗੇ ਨਹੀਂ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਬੜੀਆਂ ਬਖਸ਼ਿਸ਼ਾਂ ਮਿਲਦੀਆਂ, ਇੱਥੇ ਆ ਕੇ ਕਰਮ ਭਾਗ ਬਦਲ ਜਾਂਦੇ ਆ, ਤੂੰ ਫਿਕਰ ਨਾ ਕਰ, 80 ਸਾਲ ਉਮਰ ਭੋਗੇਗਾ। ਔਰ ਇੰਝ ਉਹਦਾ ਤੌਖਲਾ ਮਨ 'ਚੋਂ ਦੂਰ ਕੀਤਾ। ਉਹ ਸਿੰਘ ਫਿਰ ਉਹਨਾਂ ਤੋਂ ਪੜ੍ਹ ਕੇ ਇੱਥੇ ਟਰਾਂਟੋ ਰਿਹਾ ਆ ਕੇ, ਉਹਨੇ ਬੜੇ ਸੰਗਤ ਨੂੰ, ਬੀਬੀਆਂ ਨੂੰ, ਸਿੰਘਾਂ ਨੂੰ ਸੰਥਿਆ ਕਰਾਈ ਆ, ਬਾਣੀ ਸਿਖਾਈ ਆ। ਆਪ ਵੀ ਉੱਥੇ ਉਹ ਨਿਤਨੇਮੀ ਪ੍ਰੇਮੀ ਆ ਅਤੇ ਟਰੱਕ ਚਲਾਉਂਦਾ, ਇਕਬਾਲ ਸਿੰਘ ਉਹਦਾ ਨਾਮ ਹੈ, ਜੋਗੇਵਾਲ ਪਿੰਡ ਦਾ। ਇਸ ਪ੍ਰਕਾਰ ਦੀਆਂ ਹੋਰ ਵੀ ਕਈ ਘਟਨਾਵਾਂ ਹਨ। ਇਉਂ ਸਾਧ ਸੰਗਤ ਜੀ ਸਤਿਗੁਰੂ ਦੇ ਦਰ ਤੋਂ ਰੇਖ 'ਚ ਮੇਖ ਵੱਜ ਜਾਂਦੀ, ਕਈ ਕਰਮ ਬਦਲ ਜਾਂਦੇ ਨੇ। ਵਿੱਦਿਆ ਤਾਂ ਹੈ, ਜਿਵੇਂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੀ ਪਦਮ ਰੇਖਾ ਵੇਖ ਕੇ ਦੁਰਗਾ ਬ੍ਰਾਹਮਣ ਨੇ ਦੱਸਿਆ ਸੀ ਕਿ ਤੁਹਾਡੇ ਸੀਸ 'ਤੇ ਤਾਂ ਤ੍ਰਿਲੋਕੀ ਦਾ ਛਤਰ ਹੋਣਾ ਚਾਹੀਦਾ, ਤੁਸੀਂ ਇਕੱਲੇ ਹੀ ਫਿਰਦੇ ਹੋ। ਤਾਂ ਮਹਾਰਾਜ ਕਹਿੰਦੇ ਪੰਡਤਾ ਦੱਸ ਚਾਹੀਦਾ ਕੀ ਹੈ, ਦੱਸਣਾ ਚਾਹੀਦੀ ਲੈ ਲਾ। ਕਹਿਣ ਲੱਗਾ ਨਹੀਂ ਜੀ, ਮੇਰੀ ਵਿੱਦਿਆ ਗਲਤ ਨਹੀਂ ਹੋ ਸਕਦੀ, ਤੁਹਾਡੇ ਸੀਸ 'ਤੇ ਤਿੰਨਾਂ ਲੋਕਾਂ ਦਾ ਛਤਰ ਝੁੱਲੇਗਾ, ਮੇਰੇ ਨਾਲ ਬਚਨ ਕਰੋ, ਜਦੋਂ ਉਸ ਪਦਵੀ 'ਤੇ ਤੁਸੀਂ ਪਹੁੰਚੋਗੇ ਉਦੋਂ ਜੋ ਮੈਂ ਮੰਗਾਂਗਾ ਤੁਸੀਂ ਉਹ ਦਿਓਗੇ। ਤਾਂ ਹਜ਼ੂਰ ਨੇ ਬਚਨ ਕਰਤਾ ਵੀ ਠੀਕ ਆ। ਫਿਰ ਜਦੋਂ ਹਜ਼ੂਰ ਗੁਰਗੱਦੀ ਦੇ ਵਾਰਸ ਬਣੇ ਅਤੇ ਉਦੋਂ ਵੀ ਇੱਕ ਵਾਰੀ ਤੀਰਥਾਂ 'ਤੇ ਗਏ ਹਨ ਲੋਕਾਂ ਦਾ ਉਧਾਰ ਕਰਨ ਵਾਸਤੇ, ਜਦੋਂ ਵਾਪਸ ਆ ਰਹੇ ਸੀ ਮੇੜਾ ਪਿੰਡ ਸੀ ਰਸਤੇ 'ਚ, ਉੱਥੋਂ ਦਾ ਸੀ ਦੁਰਗਾ ਪੰਡਿਤ, ਉਹ ਆ ਗਿਆ ਸਤਿਗੁਰਾਂ ਦੀ ਆਮਦ ਵੇਖ ਕੇ। ਬੜੀ ਦੁਨੀਆ ਹਜ਼ੂਰ ਦੇ ਨਾਲ ਸੀ ਸੰਗਤ, ਕਿਉਂਕਿ ਔਰੰਗ ਜਿਹੜਾ ਸੀ ਅਕਬਰ ਬਾਦਸ਼ਾਹ, ਉਸ ਨੇ ਕਿਹਾ ਸੀ ਕਿ ਗੁਰੂ ਅਮਰਦਾਸ ਦੇ ਮਗਰ ਜਿੰਨੀ ਸੰਗਤ ਆ ਉਹਨਾਂ ਤੋਂ ਤੀਰਥ ਕਰ ਨਹੀਂ ਲਿਆ ਜਾਏਗਾ। ਉਦੋਂ ਬਾਅਦ ਫਿਰ ਉਹਨੇ ਸਾਰਿਆਂ ਦਾ ਬੰਦ ਹੀ ਕਰਤਾ ਸੀ, ਹਿੰਦੂਆਂ 'ਤੇ ਤੀਰਥਾਂ ਦੇ ਉੱਤੇ ਟੈਕਸ ਲੱਗਦਾ ਸੀ। ਅਤੇ ਉਸ ਵੇਲੇ ਉਹਨੇ ਪਹਿਲੀ ਵਾਰੀ ਇਹ ਕਿਹਾ ਸੀ ਕਿ ਸਤਿਗੁਰੂ ਅਮਰਦਾਸ ਦੇ ਮਗਰ ਜਿੰਨੀ ਸੰਗਤ ਆ ਉਹਨਾਂ ਨੂੰ ਕਰ ਨਹੀਂ ਲੱਗੇਗਾ, ਇਸ ਕਰਕੇ ਹਿੰਦੂ ਮਤ ਦੇ ਲੋਕ ਜਿੰਨੇ ਤੀਰਥਾਂ 'ਤੇ ਗਏ ਸਾਰੇ ਗੁਰੂ ਅਮਰਦਾਸ ਦੇ ਨਾਲ ਹੀ ਆਏ ਸੀ। ਅਤੇ ਉਹ ਫਿਰ ਦੁਰਗਾ ਆਇਆ ਤਾਂ ਹਜ਼ੂਰ ਨੂੰ ਮਿਲ ਕੇ ਕਹਿਣ ਲੱਗਾ ਜੀ ਮੈਨੂੰ ਪਛਾਣ ਲਿਆ? ਮਹਾਰਾਜ ਕਹਿੰਦੇ ਬਿਲਕੁਲ। ਕਹਿੰਦਾ ਆਪਣਾ ਬਚਨ ਪੂਰਾ ਕਰੋ। ਤਾਂ ਹਜ਼ੂਰ ਕਹਿਣ ਲੱਗੇ ਇਸ ਦੁਨੀਆ ਦਾ ਕੁਛ ਚਾਹੀਦਾ ਕਿ ਪ੍ਰਲੋਕ ਦਾ ਸੁੱਖ ਚਾਹੀਦਾ, ਦੱਸ ਕੀ ਚਾਹੀਦਾ? ਤਾਂ ਪੰਡਿਤ ਸਿਆਣਾ ਨਿਕਲਿਆ, ਕਹਿਣ ਲੱਗਾ ਜੋ ਧਨ ਦੇਵੋ ਤੋ ਨਾਮ ਨਾ ਦੇਵੋ, ਨਾਮ ਬਿਨਾਂ ਨਰ ਜੰਮਪੁਰ ਜਾਏ, ਜੋ ਨਾਮ ਦੇਵੋ ਤਾਂ ਧਨ ਨਾ ਦੇਵੋ, ਧਨ ਬਿਨਾਂ ਨਰ ਜੱਗ ਨਾ ਸੁਹਾਏ। ਸੱਚੇ ਪਾਤਸ਼ਾਹ ਕੀ ਕਹਿ ਰਹੇ ਹੋ, ਤੁਹਾਡੇ ਘਰ ਕੋਈ ਘਾਟਾ? ਜੇ ਇੱਕ ਪਾਸੇ ਧਨ ਦੇ ਰਹੇ ਹੋ, ਜੇ ਧਨ ਇਕੱਲਾ ਮੰਗ ਲਿਆ ਮੈਂ ਤਾਂ, ਮੈਨੂੰ ਪਤਾ ਗ੍ਰੰਥਾਂ 'ਚੋਂ ਪੜ੍ਹਿਆ ਜਿਹੜੇ ਧਨ ਦਾ ਸੁੱਖ ਬਹੁਤਾ ਮਾਣਦੇ ਆ ਗਾਂ ਨਰਕਾਂ ਨੂੰ ਜਾਂਦੇ ਆ, ਕਿਉਂਕਿ ਬੁਰੇ ਕਰਮ ਕਰਨ ਲੱਗ ਪੈਂਦੇ ਨੇ, ਧਨ ਦੇ ਵਿੱਚ ਇਹ ਦੋਸ਼ ਹੈ, ਰੱਬ ਨੂੰ ਭੁਲਾ ਦਿੰਦਾ। ਅਤੇ ਜੇ ਇਕੱਲਾ ਨਾਮ ਦਿਓਗੇ ਤਾਂ ਮੈਂ ਨਾਮ ਜਪ ਕੇ ਮੁਕਤ ਤਾਂ ਹੋ ਜਾਵਾਂਗਾ, ਇਸ ਦੁਨੀਆ ਵਿੱਚ ਸੁੱਖ ਮਾਣਦਾ ਲੋਕਾਂ ਨੂੰ ਨਹੀਂ ਮੈਂ ਦੱਸਣਾ। ਫਿਰ ਲੋਕਾਂ ਨੂੰ ਕਿਵੇਂ ਪਤਾ ਲੱਗੇ ਕਿ ਗੁਰੂ ਅਮਰਦਾਸ ਨੇ ਕੋਈ ਦਾਤ ਬਖਸ਼ੀ ਆ? ਜੇ ਤੁੱਠੇ ਹੋ ਤਾਂ ਦੋਵਾਂ ਜਹਾਨਾਂ ਦਾ ਮੁੱਖ ਉਜਲਾ ਕਰੋ, ਧਨ ਦੀ ਵੀ ਕਮੀ ਨਹੀਂ ਚਾਹੀਦੀ, ਅਤੇ ਮਹਾਰਾਜ ਮੈਂ ਮੁਕਤੀ ਵੀ ਪ੍ਰਾਪਤ ਕਰਾਂ, ਨਾਮ ਵੀ ਬਖਸ਼ੋ। ਤਾਂ ਹਜ਼ੂਰ ਹੱਸ ਪਏ, ਕਹਿੰਦੇ ਪੰਡਤਾ ਬੜਾ ਸਿਆਣਾ ਨਿਕਲਿਆ। ਕਹਿਣ ਲੱਗਾ ਜੀ ਇਹ ਵੀ ਸਿਆਣਪ ਤੁਹਾਡੀ ਬਖਸ਼ੀ ਹੋਈ ਹੈ, ਚਰਨਾਂ 'ਤੇ ਸਿਰ ਰੱਖਤਾ। ਤਾਂ ਹਜ਼ੂਰ ਨੇ ਕਿਹਾ ਜਾ ਪੰਡਤਾ ਜਦੋਂ ਤੱਕ ਜਿਉਣਾ ਤੂੰ ਅਤੇ ਤੇਰੇ ਖਾਨਦਾਨ ਨੂੰ ਧਨ ਦੀ ਕਮੀ ਨਹੀਂ ਆਵੇਗੀ, ਅਤੇ ਨਾਮ ਵੀ ਬਖਸ਼ਿਆ ਤੈਨੂੰ, ਪ੍ਰਲੋਕ ਵਿੱਚ ਵੀ ਮੁੱਖ ਉਜਲਾ ਲੈ ਕੇ ਜਾਏਗਾ। ਇਸ ਪ੍ਰਕਾਰ ਕਹਿਣ ਤੋਂ ਮੁਰਾਦ ਆ ਕਿ ਉਹਨੇ ਪਹਿਲਾਂ ਕਿੰਨਾ ਚਿਰ ਸਮੁੰਦਰੀ ਗ੍ਰੰਥ ਪੜ੍ਹਿਆ ਹੋਣ ਕਰਕੇ ਜੋਤਿਸ਼ ਵਿੱਦਿਆ ਅਨੁਸਾਰ ਗੁਰੂ ਅਮਰਦਾਸ ਮਹਾਰਾਜ ਬਾਰੇ ਦੱਸਦਾ ਸੀ, ਇਤਿਹਾਸ ਆ ਸਾਡਾ। ਇਸ ਪ੍ਰਕਾਰ ਇਹ ਵਿੱਦਿਆ ਤਾਂ ਹੈ, ਪਰ ਵਿੱਦਿਆ ਦੁਆਰਾ ਕਿਸੇ ਦੇ ਕਰਮ ਨਹੀਂ ਬਦਲੇ ਜਾ ਸਕਦੇ, ਸ਼ੀਸ਼ਾ ਕਰਮ ਨਹੀਂ ਬਦਲ ਸਕਦਾ, ਚਿਹਰਾ ਦੱਸ ਸਕਦਾ ਕਿਹੋ ਜਿਹਾ। ਇਸ ਤਰ੍ਹਾਂ ਕੁਛ ਹੁੰਦਾ, ਅਤੇ ਕੁਝ ਐਸੀਆਂ ਖੇਡਾਂ ਵੀ ਹਨ ਕਿ ਜੋ ਕੁਝ ਸਾਡੇ ਭਾਗਾਂ 'ਚ ਬਦਲ ਵੀ ਜਾਂਦਾ ਬੜਾ ਕੁਛ। ਇੱਕ ਸਿੰਘ ਸਾਡੇ ਜਥੇ 'ਚ ਰਹਿੰਦਾ ਸੀ, ਨਹੀਂ ਤਾਂ ਪ੍ਰਸ਼ਾਦ ਵਰਤਾਇਆ ਕਰਦਾ ਸੀ ਬਜ਼ੁਰਗ। ਉਹ ਦੱਸਿਆ ਉਹਨੇ ਬਚਨ, ਆਪ ਪਿਛਲੀ ਉਮਰੇ ਜਾ ਕੇ ਬਿਰਧ ਹੋਇਆ ਹੋਇਆ ਸੀ, ਜਦੋਂ ਬਚਨ ਦੱਸਿਆ ਉਹਨੇ ਵੀ ਇਹ ਬਚਨ ਮੈਂ ਅੱਗੇ ਕਦੇ ਦੱਸਿਆ ਨਹੀਂ ਕਿਸੇ ਨੂੰ, ਅੱਜ ਦੱਸਣ ਲੱਗਾ। ਉਹਨੇ ਕਿਹਾ ਵੀ ਮੈਂ ਲੁਹਾਰਾਂ ਦੇ ਘਰ ਦਾ ਮੇਰਾ ਜਨਮ ਸੀ, ਮੇਰੇ ਮਾਤਾ ਪਿਤਾ ਗੁਜ਼ਰ ਗਏ, ਮੈਂ ਛੋਟਾ ਹੀ ਰਹਿ ਗਿਆ, ਮੇਰੇ ਚਾਚਾ ਚਾਚੀ ਨੇ ਮੈਨੂੰ ਪਾਲਿਆ ਅਤੇ ਬੜਾ ਲਾਡਲਾ ਜਿਹਾ ਰੱਖਿਆ ਸੀ। ਪੁਰਾਣੇ ਸਮਿਆਂ 'ਚ ਐਸਾ ਨਹੀਂ ਸੀ ਕਿ ਉਪਰਾ ਸਮਝਿਆ ਜਾਏ ਕਿ ਇਹ ਦੂਜਿਆਂ ਦਾ ਬੱਚਾ, ਕੁੱਟਿਆ ਮਾਰਿਆ ਜਾਏ, ਕੰਮ ਕਰਾਇਆ ਜਾਏ, ਨਹੀਂ, ਮੈਨੂੰ ਲਾਡਲਾ ਰੱਖਿਆ ਸੀ, ਕੰਮ ਨਹੀਂ ਸੀ ਕਰਾਉਂਦੇ। ਸੰਤ ਗੁਰਬਚਨ ਸਿੰਘ ਖਾਲਸਾ ਜੀ ਪਹਿਲੀ ਵਾਰੀ ਸਾਡੇ ਪਿੰਡ ਆਏ ਅਤੇ ਮੇਰੇ ਚਾਚਾ ਜੀ ਨੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਇਹ ਭਤੀਜਾ ਮੇਰਾ, ਇਹਦੇ ਮਾਤਾ ਪਿਤਾ ਗੁਜ਼ਰ ਗਏ ਹਨ, ਇਹਨੂੰ ਤੁਸੀਂ ਆਪਣੇ ਜਥੇ 'ਚ ਰੱਖ ਲਓ। ਅਤੇ ਮਹਾਂਪੁਰਸ਼ ਕਹਿਣ ਲੱਗੇ, ਸਿੰਘਾ ਅਜੇ ਸਾਨੂੰ ਗੁਰੂ ਕਲਗੀਧਰ ਦੀ ਆਗਿਆ ਨਹੀਂ ਬਹੁਤੇ ਸਿੰਘ ਨਾਲ ਰੱਖਣ ਦੀ, ਜੇ ਆਗਿਆ ਹੋਈ ਤਾਂ ਫਿਰ ਲੈ ਜਾਵਾਂ। ਉਦੋਂ ਉਹਨਾਂ ਦੇ ਨਾਲ 16 ਸਿੰਘ ਸਨ ਅਤੇ ਫਿਰ ਕੁਝ ਸਾਲਾਂ ਬਾਅਦ ਆਏ, ਉਦੋਂ 150 ਸਿੰਘ ਸੀ ਅਤੇ ਉਦੋਂ ਮੈਂ ਜਵਾਨ ਹੋ ਚੁੱਕਾ ਸੀ। ਉਦੋਂ ਵੀ ਮੇਰੇ ਚਾਚਾ ਜੀ ਨੇ ਫਿਰ ਬੇਨਤੀ ਕੀਤੀ ਵੀ ਇਹਨੂੰ ਨਾਲ ਰੱਖ ਲਓ ਜੀ, ਇਹ ਸੇਵਾ ਕਰਿਆ ਕਰੇਗਾ। ਤਾਂ ਮਹਾਂਪੁਰਸ਼ਾਂ ਨੇ ਮੇਰੇ ਮਸਤਕ ਵੱਲ ਵੇਖਿਆ, ਕਹਿਣ ਲੱਗੇ, ਸਿੰਘਾ ਇਹਦੇ ਭਾਗਾਂ 'ਚ ਇਹ ਦਾਤ ਹੈ ਨਹੀਂ, ਇਹ ਸਾਡੇ ਨਾਲ ਨਹੀਂ ਰਹਿ ਸਕੇਗਾ। ਜਦੋਂ ਇੰਜ ਕਿਹਾ ਤਾਂ ਕਹਿੰਦਾ, ਕੁਦਰਤ ਪਰਮਾਤਮਾ ਦੀ, ਮੈਂ ਉਹਨਾਂ ਦੇ ਚਰਨਾਂ 'ਤੇ ਡਿੱਗ ਪਿਆ। ਉਹ ਗੋਡਿਆਂ ਤੱਕ ਆਪਣੇ ਨੇੜੇ ਨਹੀਂ ਸੀ ਕਿਸੇ ਨੂੰ ਆਉਣ ਦਿੰਦੇ, ਹੱਥ ਨਹੀਂ ਸੀ ਲਾਉਣ ਦਿੰਦੇ, ਮੱਥਾ ਟੇਕਣਾ ਤਾਂ ਦੂਰ ਦੀ ਗੱਲ, ਬਹੁਤ ਜ਼ਿਆਦਾ ਵਰਜਦੇ ਸਨ, ਗੁੱਸੇ 'ਚ ਆ ਜਾਂਦੇ ਸੀ ਬਹੁਤ, ਉਹ ਸਰੀਰ ਨੂੰ ਮੱਥਾ ਟਿਕਾ ਕੇ ਖੁਸ਼ ਨਹੀਂ ਸੀ ਬਿਲਕੁਲ। ਔਰ ਕਈ ਐਸੀਆਂ ਘਟਨਾਵਾਂ ਵੀ ਨੇ, ਇੱਕ ਮਹਿਤੇ ਪਿੰਡ ਦੀ ਬੀਬੀ ਨੇ ਉਹਨਾਂ ਨੂੰ ਤੁਰਿਆ ਜਾਂਦਿਆਂ ਵੇਖ ਕੇ ਕਿਹਾ ਵੀ ਗੁਰੂ ਮਹਾਰਾਜ ਵਾਂਗ ਹੀ ਹਨ, ਤਾਂ ਐਡੇ ਗੁੱਸੇ 'ਚ ਆ ਕੇ ਕਹਿੰਦੇ, ਮਾਈ ਤੈਨੂੰ ਤਾਪ ਚੜ ਜੇ ਤੂੰ ਮਰ ਹੀ ਜਾਏ ਕਿਤੇ, ਤੂੰ ਇੱਦਾਂ ਕਿਹਾ ਮੈਨੂੰ। ਤਾਂ ਮਾਈ ਨੂੰ ਉਸੇ ਵੇਲੇ ਤਾਪ ਚੜ ਗਿਆ, ਉਹਦਾ ਘਰ ਵਾਲਾ ਫਿਰ ਭੱਜਿਆ ਵੀ ਮਹਾਂਪੁਰਸ਼ੋ ਮੈਨੂੰ ਯਕੀਨ ਆ ਮਰ ਵੀ ਜਾਏਗੀ ਅਤੇ ਤੁਸੀਂ ਕਿਰਪਾ ਕਰਕੇ ਰੱਖ ਲਓ, ਮੇਰਾ ਘਰ ਕਿਉਂ ਉਜਾੜਨਾ। ਤਾਂ ਫਿਰ ਸੰਤਾਂ ਨੇ ਅਖੰਡ ਪਾਠ ਸਾਹਿਬ ਕੀਤਾ, ਆਪ ਅਰਦਾਸ ਕੀਤੀ ਅਤੇ ਫਿਰ ਕਹਿੰਦੇ ਇਹਨੂੰ ਸਮਝਾਉਣਾ ਅੱਗੇ, ਤੂੰ ਕਿਸੇ ਬੰਦੇ ਨੂੰ ਮਹਾਰਾਜ ਨਹੀਂ ਕਹਿਣਾ। ਠੁੱਲੀਵਾਲ ਪਿੰਡ ਦੀ ਗੱਲ ਹੈ, ਉੱਥੇ ਇੱਕ ਬੀਬੀ ਨੇ ਭੱਜ ਕੇ ਸੰਤਾਂ ਨੂੰ ਮੱਥਾ ਟੇਕਤਾ, ਤਾਂ ਸੰਤਾਂ ਕਿਹਾ, ਹੈ ਕਮਲੀ? ਉਸੇ ਵੇਲੇ ਕਮਲ ਹੋ ਗਿਆ, ਕੱਪੜੇ ਪਾੜ ਸੁੱਟੇ, ਸੰਗਲ ਮਾਰ ਕੇ ਬੱਧੀ ਹੋਈ ਸੀ। ਫਿਰ ਉਹਦਾ ਘਰ ਵਾਲਾ ਆਇਆ ਮਹਾਂਪੁਰਸ਼ਾਂ ਕੋਲ, ਕਹਿੰਦਾ, ਜੀ ਮੇਰਾ ਘਰ ਕਿਉਂ ਉਜਾੜਨ ਲੱਗੇ ਹੋ, ਮੇਰੀ ਰੋਟੀ ਕੌਣ ਪਕਾਏਗਾ, ਮੈਂ ਰੋਟੀ ਪਕਾਵਾਂ ਕਿ ਹਲਵਾ ਵਾਂ, ਉਹ ਤਾਂ ਕਮਲੀ ਹੋ ਗਈ ਆ। ਫਿਰ ਸੰਤਾਂ ਨੇ ਸਿੰਘਾਂ ਨੂੰ ਕਿਹਾ, ਅਖੰਡ ਪਾਠ ਸਾਹਿਬ ਕੀਤਾ, ਫਿਰ ਭੋਗ ਸਮੇਂ ਆਪ ਅਰਦਾਸ ਕੀਤੀ ਕਿ ਮਹਾਰਾਜ ਮੇਰੇ ਸਿਰ ਵੀ ਭਾਰ ਚਾੜਿਆ, ਬੀਬੀ ਨੇ ਮੇਰੇ ਸਿਰੋਂ ਲਾਹ ਦਿਓ, ਉਹਨੇ ਮੱਥਾ ਟੇਕਿਆ ਮੈਨੂੰ। ਇਸ ਪ੍ਰਕਾਰ ਦੇ ਸਖਤ ਸਨ ਔਰ ਕਿਸੇ ਨੂੰ ਇੰਝ ਨੇੜੇ ਨਹੀਂ ਸੀ ਆਉਣ ਦਿੰਦੇ। ਔਰ ਇਸ ਪ੍ਰਕਾਰ ਜਦੋਂ ਕਹਿੰਦਾ ਮੈਂ ਚਰਨਾਂ 'ਤੇ ਡਿੱਗ ਪਿਆ ਅਤੇ ਕੁਝ ਸਮਾਂ ਖੜ੍ਹੇ ਰਹੇ ਸੰਤ, ਕੁਛ ਨਹੀਂ ਕਿਹਾ। ਫਿਰ ਕਹਿਣ ਲੱਗੇ, ਭਚੰਗੀਆ ਉੱਠ। ਮੈਂ ਉੱਠਿਆ ਅਤੇ ਮੇਰੇ ਚਾਚਾ ਜੀ ਨੂੰ ਕਹਿਣ ਲੱਗੇ, ਤੁਸੀਂ ਅਖੰਡ ਪਾਠ ਸਾਹਿਬ ਕਰਾ ਸਕਦੇ ਹੋ? ਤਾਂ ਮੇਰੇ ਚਾਚਾ ਜੀ ਕਹਿੰਦੇ, ਸਤ ਭਜਨ ਜੀ ਕਰਾਵਾਂਗੇ। ਉਹਨਾਂ ਸਮਿਆਂ 'ਚ 500 ਰੁਪਈਆ ਜਮ੍ਹਾਂ ਸੀ ਮੇਰੇ ਚਾਚਾ ਜੀ ਦੇ ਕੋਲ ਜੋੜਿਆ ਆ, ਉਹ 500 ਰੁਪਈਆ ਸਾਰਾ ਖਰਚ ਤਾਂ ਅਖੰਡ ਪਾਠ ਸਾਹਿਬ ਕਰਾਇਆ। ਹੱਥੀਂ ਅਸੀਂ ਭਾਂਡੇ ਮਾਂਜੇ, ਸੇਵਾ ਕੀਤੀ, ਬਾਣੀ ਸੁਣੀ, ਭੋਗ ਪਿਆ, ਅਰਦਾਸ ਹੋਈ, ਹੁਕਮਨਾਮਾ ਸੰਤਾਂ ਨੇ ਆਪ ਲਿਆ। ਤਾਂ ਖੁਸ਼ ਪ੍ਰਸੰਨ ਹੋਏ, ਕਹਿਣ ਲੱਗੇ, ਸਿੰਘਾ ਹੁਣ ਠੀਕ ਆ, ਹੁਣ ਇਹਨੂੰ ਅਸੀਂ ਰੱਖ ਲਵਾਂਗੇ। ਔਰ ਮੈਨੂੰ ਜਥੇ 'ਚ ਰੱਖ ਲਿਆ। ਅਤੇ ਜਦੋਂ ਇੰਨਾ ਭਾਰੀ ਮੇਰੇ ਮਨ 'ਚ ਉਤਸ਼ਾਹ ਕਿ ਮੈਂ ਵਿੱਦਿਆ ਵੀ ਪੜ੍ਹਦਾ ਸੀ, ਜਿਹੜੀ ਡਿਊਟੀ ਸੀ ਸੇਵਾ ਦੀ ਉਹ ਤੋਂ ਅਲੈਦਾ, ਰਾਤ ਨੂੰ ਮੈਂ ਕੋਲ ਉਹਨਾਂ ਦੇ ਪਹਿਰਾ ਦਿਆ ਕਰਦਾ ਸੀ। ਵਰਸ਼ਾ ਫੜ ਕੇ ਇੱਕ ਸਿੰਘ ਪਹਿਰੇ 'ਤੇ ਹੁੰਦਾ ਸੀ ਰਾਤ, ਮੈਂ ਕਿਹਾ ਸਿੰਘਾਂ ਨੂੰ ਵੀ ਮੈਂ 2 ਵਜੇ ਤੱਕ ਪਹਿਰਾ ਦਿਆ ਕਰਾਂਗਾ ਰਾਤ ਦੇ ਸਮੇਂ। ਇਸ ਪ੍ਰਕਾਰ ਇੱਕ ਦਿਨ ਕੀ ਹੋਇਆ ਕਿ ਸੰਤ ਚੌਂਕੜਾ ਮਾਰ ਕੇ ਸੋਹਿਲਾ ਸਾਹਿਬ ਦਾ ਪਾਠ ਆਪ ਸੁਣਾ ਰਹੇ ਸੀ ਸਿੰਘਾਂ ਨੂੰ। ਉਹਨਾਂ ਦਾ ਮੰਜਾ ਦੂਜਿਆਂ ਤੋਂ ਉੱਚਾ ਹੁੰਦਾ ਸੀ, ਬਾਕੀਆਂ ਦੇ ਨੀਵੇਂ, ਅਤੇ ਇਸ ਕਰਕੇ ਪਾਠ ਉਹ ਸੁਣਾਉਂਦੇ ਸੀ ਰੋਜ਼। ਅਤੇ ਬੜੇ ਪ੍ਰੇਮ ਨਾਲ ਉਹ ਪਾਠ ਕਰਦੇ ਸੀ, ਕਰੋਂ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਬੜੇ ਪ੍ਰੇਮ ਨਾਲ ਜਿਵੇਂ ਗੁਰੂ ਮਹਾਰਾਜ ਅੱਗੇ ਸਾਹਮਣੇ ਖੜ੍ਹੇ ਨੇ, ਇੰਜ ਉਹ ਪਾਠ ਕਰ ਰਹੇ ਸੀ। ਅਤੇ ਉਹ ਸਿੰਘ ਕਹਿੰਦਾ ਵੀ ਮੈਂ ਵੇਖਿਆ ਜਦੋਂ ਉਹਨਾਂ ਵੱਲ ਅਤੇ ਸਰਾਣੇ ਵੱਲ, ਧੰਨ ਗੁਰੂ ਨਾਨਕ ਦੇਵ ਜੀ, ਭਾਈ ਬਾਲਾ ਜੀ ਦੇ ਹੱਥ ਚੌਰ ਅਤੇ ਗੁਰੂ ਭਾਈ ਮਰਦਾਨਾ ਜੀ ਨੇ ਰਬਾਬ ਫੜੀ, ਉਸੇ ਤਰ੍ਹਾਂ ਦਰਸ਼ਨ ਮੈਨੂੰ ਹੋਏ। ਅਤੇ ਮੈਂ ਉਸ ਵੇਲੇ ਤਾਂ ਬੋਲ ਨਾ ਸਕਿਆ ਕਿਉਂਕਿ ਮਨਾ ਹੀ ਸੀ, ਰਾਤ ਸੋਹਲੇ ਦੇ ਪਾਠ ਤੋਂ ਬਾਅਦ ਕੋਈ ਨਹੀਂ ਸੀ ਬੋਲਦਾ, ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਹੀ ਕੋਈ ਗੱਲਬਾਤ ਹੁੰਦੀ ਸੀ। ਅਤੇ ਜਦੋਂ ਦਿਨ ਚੜ੍ਹਿਆ ਮੈਂ ਪੁੱਛਿਆ ਉਹਨਾਂ ਨੂੰ ਜਾ ਕੇ, ਦੱਸਿਆ ਵੀ ਮਹਾਂਪੁਰਸ਼ੋ ਰਾਤੀ ਆਹ ਕੌਤਕ ਮੈਂ ਵੇਖਿਆ, ਤਾਂ ਹੱਥ ਜੋੜ ਕੇ ਕਹਿਣ ਲੱਗੇ, ਸਿੰਘਾ ਅਰਦਾਸ ਕਰ ਮੈਨੂੰ ਵੀ ਦਰਸ਼ਨ ਹੋਇਆ ਕਰਨ। ਇਸ ਤਰ੍ਹਾਂ ਮੈਂ ਫਿਰ ਚੁੱਪ। ਫਿਰ ਇੱਕ ਦਿਨ ਕਹਿੰਦਾ ਦਸਾਂ ਸਤਿਗੁਰਾਂ ਦੇ ਦਰਸ਼ਨ ਹੋਏ, ਉਸੇ ਟਾਈਮ ਜਦੋਂ ਸੋਹਲੇ ਦਾ ਪਾਠ ਕਰ ਰਹੇ ਸੀ, 5 ਸਤਿਗੁਰੂ ਇੱਕ ਪਾਸੇ, 5 ਦੇ ਸਰੂਪ ਇੱਕ ਪਾਸੇ। ਜਦੋਂ ਇਹ ਦਰਸ਼ਨ ਹੋਏ ਤਾਂ ਮੈਂ ਸਵੇਰੇ ਫਿਰ ਦੱਸਿਆ। ਫਿਰ ਸੰਤ ਥੋੜ੍ਹਾ ਜਿਹਾ ਗੁੱਸੇ ਨਾਲ ਆ ਕੇ ਕਹਿਣ ਲੱਗੇ, ਸਿੰਘਾ ਸਿਰਫ ਇੱਕ ਵਾਰੀ ਦਰਸ਼ਨ ਹੋਏ ਤਾਂ ਤੂੰ ਝੱਲ ਨਹੀਂ ਸਕਿਆ, ਜਿਹਦੇ ਸਰਾਣੇ ਗੁਰੂ ਮਹਾਰਾਜ ਖੜ੍ਹੇ ਸੀ ਕਿ ਉਹਨੂੰ ਨਹੀਂ ਸੀ ਦਰਸ਼ਨ ਹੁੰਦੇ? ਕਹਿੰਦੇ ਸਦਾ ਦੀ ਬਖਸ਼ਿਸ਼ ਪ੍ਰਾਪਤ ਕਰੀਦੀ ਹੈ, ਕਦੇ ਘੜੀ ਦੋ ਘੜੀਆਂ ਦਾ ਦਰਸ਼ਨ, ਇਹਦੇ ਨਾਲ ਉਛਲ ਪਿਆ ਤੂੰ। ਕਹੋ ਨਾਨਕ ਅਜਰਜਨ ਜਣਿਆ ਤਿਸੀ ਹੀ ਕੋ ਬਣਿਆਵਤ, ਇਹ ਗੱਲਾਂ ਦੱਸੀ ਦੀਆਂ ਨਹੀਂ। ਉਹ ਸਿੰਘ ਨੇ ਕਿਹਾ ਮੈਂ ਸਾਰੀ ਉਮਰ ਫਿਰ ਉਦੋਂ ਬਾਅਦ ਇਹ ਬਚਨ ਕਿਸੇ ਨੂੰ ਦੱਸਿਆ ਨਹੀਂ। ਅੱਜ ਦੱਸਿਆ ਵੀ ਇਉਂ ਗੁਰੂ ਨਾਨਕ ਸਾਹਿਬ ਦੇ ਘਰ 'ਚ ਆ ਕੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਇੰਝ ਭਾਗ ਬਦਲ ਜਾਂਦਾ। ਇਸ ਪ੍ਰਕਾਰ ਬੜਾ ਕੁਛ ਐਸਾ ਹੈ। ਇਸ ਵਾਸਤੇ ਜੋਤਸ਼ੀ ਦਾਨ ਦੀ ਇੱਛਾ ਲੈ ਕੇ ਆਇਆ ਅਤੇ ਆਪਣੀ ਵਿੱਦਿਆ ਅਨੁਸਾਰ ਦੱਸ ਰਿਹਾ, ਸੁਣੋ।
ਅਖਲ ਜਗਤ ਮਹਿ ਸੁਜਸ ਬਿਥਾ ਰਹੇ।
ਹਜ਼ੂਰ ਬਾਰੇ ਆਪਣੀ ਵਿੱਦਿਆ ਅਨੁਸਾਰ ਉਹ ਦੱਸ ਰਿਹਾ ਹੈ ਕਿ ਸਾਰੇ ਜਗਤ ਵਿੱਚ ਬੜਾ ਸ੍ਰੇਸ਼ਠ ਜਸ ਫੈਲਾਉਣਗੇ।
ਚਾਰ ਪਦਾਰਥ ਕਰ ਤਲ ਹੋਏ।
ਚਾਰੇ ਪਦਾਰਥ ਧਰਮ, ਅਰਥ, ਕਾਮ, ਮੋਖ ਇਹਨਾਂ ਦੇ ਹਸਤ ਕਮਲਾਂ ਦੀ ਤਲੀ ਥੱਲੇ ਹਨ।
ਪਗ ਪੰਕਜ ਪੂਜੇ ਸਭ ਕੋਏ।
ਇਹਨਾਂ ਦੇ ਚਰਨ ਕਮਲਾਂ ਦੀ ਸਾਰਾ ਸੰਸਾਰ ਪੂਜਾ ਕਰੇਗਾ।
ਸਰਬੋਤਮ ਗੁਣ ਲਗਨ ਮਜਹਾਰ।
ਸਾਰੇ ਸੰਸਾਰ ਵਿੱਚੋਂ ਉੱਤਮ ਹਨ, ਮਹਾਨ ਗੁਣਾਂ ਦੇ ਮਾਲਕ ਨੇ, ਐਸੇ ਇਹਨਾਂ ਦੀ ਲਗਨ ਦੇ ਵਿੱਚ ਲਿਖਿਆ ਹੋਇਆ।
ਚਿੰਤਾ ਮੁਝ ਹਿਰਦੇ ਉਧਾਰ।
ਪਰ ਇੱਕ ਨਾਲ ਚਿੰਤਾ ਵੀ ਮੇਰੇ ਮਨ 'ਚ ਪੈਦਾ ਹੋਈ ਹੈ।
ਹੇ ਕਿਰਪਾਲ ਸੁਣ ਸੋ ਬਿਦ ਐਸੇ।
ਸਤਿਗੁਰਾਂ ਦੇ ਮਾਮਾ ਕਿਰਪਾਲ ਚੰਦ ਜੀ ਨੂੰ ਕਹਿਣ ਲੱਗੇ, ਭਾਈ ਕਿਰਪਾਲ ਚੰਦ ਜੀ ਸੁਣੋ,
ਅਸਮੰਜਸ ਹੋਏ ਸਕ ਹੈ ਕੈਸੇ।
ਐਸੀ ਅਣਬਣੀ ਜੀ ਗੱਲ ਕਿਵੇਂ ਹੋ ਸਕਦੀ ਹੈ।
ਇਹਦੀ ਬਾਤ ਪ੍ਰਥਮ ਮੈਂ ਕਹੀ,
ਜਿੰਨੀਆਂ ਗੱਲਾਂ ਮੈਂ ਪਹਿਲਾਂ ਦੱਸੀਆਂ ਹਨ।
ਸੋ ਤੋ ਬਨ ਸਕ ਹੈ ਇਮ ਸਹੀ।
ਉਹ ਤਾਂ ਸਹੀ ਹੈ, ਸਾਰਾ ਕੁਝ ਇੰਝ ਹੋਏਗਾ।
ਸਤਿਗੁਰ ਕੇ ਘਰ ਜਨਮ ਉਦਾਰਾ।
ਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ ਹਨ, ਜਸ ਤਾਂ ਹੋਵੇਗਾ ਹੀ।
ਅਰਪਹਿ ਦਰਬ ਅਪਾਰਾ।
ਤੇ ਲੋਕ ਪੂਜਾ ਵੀ ਕਰਨਗੇ, ਧਨ ਦੌਲਤਾਂ ਵੀ ਅਰਪਣ ਕਰਨਗੇ ਇਹਨਾਂ ਦੇ ਚਰਨਾਂ 'ਚ।
ਜਸ ਆਦਿ ਹੋਏ ਹੈ ਸਭ ਘਨੇ।
ਔਰ ਸ੍ਰੇਸ਼ਟ ਜਸ ਵੀ ਬਹੁਤ ਹੋਵੇਗਾ ਦੁਨੀਆਂ ਵਿੱਚ।
ਪਰ ਇੱਕ ਰੀਤ ਅਣਬਣੀ ਬਣੇ।
ਪਰ ਇੱਕ ਅਣਬਣੀ ਜੀ ਰੀਤ ਮਰਿਆਦਾ ਇਹਨਾਂ ਦੀ ਹੋਵੇਗੀ ਵੱਖਰੀ ਦੁਨੀਆਂ ਤੋਂ।
ਜਪ ਸੁਧਤ ਰਹੇ ਓਜ ਸੰਭਾ ਰਹੇ।
ਜਦੋਂ ਸਰੀਰਕ ਤੌਰ 'ਤੇ ਇਹ ਬਲ ਸੰਭਾਲਣਗੇ, ਸਰੀਰ 'ਚ ਬਲ ਭਰੇਗਾ।
ਆਯੁੱਧ ਵਿੱਦਿਆ ਮਹਿ ਹਿਤ ਧਾਰੇ।
ਤਾਂ ਸ਼ਸਤਰ ਚਲਾਉਣ ਦੀ ਵਿੱਦਿਆ ਵਿੱਚ ਬਹੁਤਾ ਹਿੱਤ ਰੱਖਣਗੇ।
ਜਿਮ ਜਿਮ ਬੈਸ ਵੱਡੀ ਹੋਏ ਜਾਈ।
ਜਿਵੇਂ ਜਿਵੇਂ ਉਮਰ ਵੱਡੀ ਹੁੰਦੀ ਜਾਵੇਗੀ।
ਤਿਮ ਤਿਮ ਉਪਜੇ ਚਾਏ ਲੜਾਈ।
ਤਿਵੇਂ ਤਿਵੇਂ ਇਹਨਾਂ ਦੇ ਮਨ ਅੰਦਰ ਜੰਗ ਯੁੱਧ ਕਰਨ ਦਾ ਚਾਅ ਪੈਦਾ ਹੋਵੇਗਾ।
ਘਨੋ ਘੋਰ ਸੰਗਰ ਘਮਸਾਨਾ।
ਬੜੇ ਘਮਸਾਨ ਦੇ ਸੰਗਰ ਯੁੱਧ ਜੰਗ ਕਰਨਗੇ।
ਅਤੇ ਸ਼ਤਰ ਗਨ ਕੋ ਨਿਜ ਪਾਨਾ।
ਆਪਣੇ ਹੱਥਾਂ ਨਾਲ ਬੜੇ ਦੁਸ਼ਮਣਾਂ ਦਾ ਖਾਤਮਾ ਕਰਨਗੇ।
ਯੁੱਧ ਕਰਨ ਕੋ ਲਗਨ ਵਿਸਾਲ।
ਬਹੁਤ ਵੱਡਾ ਲਗਨ ਹੈ ਯੁੱਧ ਕਰਨ ਵਾਲਾ।
ਜਿਸ ਮਹਿ ਉਤ ਪੁੱਤ ਜਿਸ ਮਹਿ ਉਤਪਤ ਭਾ ਸ਼ੁਭ ਬਾਲ।
ਔਰ ਜਿਸ ਲਗਨ ਦੇ ਵੇਲੇ ਇਹ ਸ਼ੁਭ ਬਾਲਕ ਪ੍ਰਗਟ ਹੋਏ ਹਨ।
ਲੱਖੋਂ ਪਰੇ ਖੇਤ ਮਹਿ ਸੋਵੈ।
ਔਰ ਲੱਖਾਂ ਲੋਕਾਂ ਨੂੰ ਮੈਦਾਨੇ ਜੰਗ ਵਿੱਚ ਸਵਾ ਦੇਣਗੇ ਆਪਣੇ ਸ਼ਸਤਰਾਂ ਦੁਆਰਾ।
ਇਸ ਸਿਸ ਕੇ ਅਰ ਇਸ ਇਸ ਸਿਸ ਕੇ ਕਰ ਅਣ ਰਣ ਹੋਵੇ।
ਇਸ ਜੋ ਬਾਲਕ ਪ੍ਰਗਟ ਹੋਇਆ ਇਹਦੇ ਹੱਥੋਂ ਮੈਦਾਨੇ ਜੰਗ ਵਿੱਚ ਬਹੁਤ ਲੋਕ ਮਰਨਗੇ।
ਯੁੱਧ ਕਰਨ ਕੋ ਸੈਨ ਵਿਸਾਲਾ।
ਜੰਗ ਯੁੱਧ ਕਰਨ ਵਾਸਤੇ ਫੌਜ ਵੀ ਨਾਲ ਬਹੁਤ ਰੱਖਣਗੇ।
ਪਾਸ ਨਾ ਪਿਖੀਅਤ ਹੈ ਇਸ ਕਾਲਾ।
ਐਸ ਵੇਲੇ ਭਾਵੇਂ ਕੋਈ ਨਹੀਂ ਦਿਖਾਈ ਦਿੰਦਾ ਫੌਜ ਦਾ ਆਦਮੀ।
ਮਹਾ ਤੇਜ ਸੀ ਰਣ ਪ੍ਰੇ ਹੋਵੇ।
ਬੜੇ ਤੇਜ ਪ੍ਰਤਾਪ ਵਾਲੇ ਤੇ ਜੰਗ ਕਰਨ ਦੇ ਪਿਆਰੇ ਹੋਣਗੇ।
ਹਿਤ ਰਿਪ ਮਹਿ ਜਿਮ ਥੰਬ ਖਰੋਵੇ।
ਔਰ ਦੁਸ਼ਮਣਾਂ ਦੇ ਵਿੱਚ ਇੰਜ ਨਿਰਭਉ ਹੋ ਕੇ ਵਿਚਰਨਗੇ ਜਿਵੇਂ ਥੰਮਾ ਗੱਡਿਆ ਹੁੰਦਾ।
ਚੌਹ ਦਿਸ ਵਿਖੇ ਛਾਏ ਪ੍ਰਤਾਪ।
ਇਸ ਮਾਤ ਮੰਡਲ ਦੇ ਚੌਹਾਂ ਤਰਫਾਂ ਵਿੱਚ ਇਹਨਾਂ ਦਾ ਤੇਜ ਪ੍ਰਤਾਪ ਛਾ ਜਾਏਗਾ।
ਬੜ ਸ਼ਤਰਨ ਖਾਪ।
ਔਰ ਇਸ ਪ੍ਰਕਾਰ ਹੁਕਮ ਕਰਕੇ ਬੜੇ ਸ਼ਤਰੂਆਂ ਦਾ ਨਾਸ ਹੋਵੇਗਾ।
ਅਬ ਹੋਵੇਗੀ ਜੋ ਅਬ ਨਾਹੀ।
ਤਦੋਂ ਐਸੀਆਂ ਖੇਡਾਂ ਵਾਪਰਨਗੀਆਂ ਜੋ ਐਸ ਵੇਲੇ ਨਹੀਂ ਵਾਪਰ ਰਹੀਆਂ।
ਧਰਮ ਸਥਾਪੇ ਸਭ ਜਗ ਮਾਹੀ।
ਸਾਰੇ ਜਗਤ ਧਰਮ ਦੀ ਸਥਾਪਨਾ ਕਰਨਗੇ। ਹਜ਼ੂਰ ਨੇ ਆਪ ਲਿਖਿਆ ਬਚਿੱਤਰ ਨਾਟਕ ਵਿੱਚ, ਯਾਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ। ਧਰਮ ਨੂੰ ਦੁਨੀਆਂ 'ਤੇ ਚਲਾਉਣ ਵਾਸਤੇ ਅੱਗੇ ਤੋਰਨ ਲਈ ਸਾਧੂਆਂ ਸੰਤਾਂ ਗੁਰਮੁਖਾਂ ਭਲੇ ਮਾਨਸਾਂ ਦੀ ਰੱਖਿਆ ਲਈ ਅਤੇ ਦੁਸ਼ਟਾਂ ਦਾ ਨਾਸ ਕਰਨ ਲਈ ਜੜ੍ਹਾਂ ਪੱਟਣ ਲਈ ਆਏ ਹਾਂ।
ਦੋਹਰਾ ਹੋਏ ਕਿਰਪਾਲ ਦਾਨੀ ਮਹਾ।
ਬਹੁਤ ਵੱਡੇ ਕਿਰਪਾਲੂ ਦਿਆਲੂ ਦਾਨੀ ਹੋਣਗੇ ਦਾਨ ਵੰਡਣ ਵਾਲੇ।
ਯੋਧਾ ਧੀਰ ਵਿਸਾਲ।
ਬਹੁਤ ਧੀਰਜਧਾਰੀ ਯੋਧੇ ਸੂਰਮੇ ਵੀ ਹੋਣਗੇ।
ਵਿੱਦਿਆ ਮਹਿ ਪੰਡਿਤ ਚਤੁਰ।
ਜਿਹੜੀ ਵਿੱਦਿਆ ਹੈ ਅਨੇਕਾਂ ਤਰ੍ਹਾਂ ਦੀ ਉਹਦੇ ਵਿੱਚ ਬਹੁਤ ਜ਼ਿਆਦਾ ਚਤੁਰ ਪੰਡਿਤ ਸਿਆਣੇ ਵਿਦਵਾਨ ਹੋਣਗੇ।
ਮਹਾ ਬਾਹੋ ਰਿਪਸਾਲ।
ਲੰਬੀਆਂ ਬਾਹਾਂ ਵਾਲੇ ਦੁਸ਼ਮਣਾਂ ਦੇ ਘਰ ਸੱਲ ਦੁੱਖ ਪੈਦਾ ਕਰਨ ਵਾਲੇ।
ਮਹਾ ਜਿਤੇ ਦ੍ਰੈ ਮਹਾਬੁੱਧ
ਬਹੁਤੇ ਮਹਾਨ ਇੰਦਰੀਆਂ ਨੂੰ ਜਿੱਤਣ ਵਾਲੇ ਮਹਾਨ ਬੁੱਧੀ ਦੇ ਵੀ ਮਹਾਨ ਬੁੱਧ ਦਾਤੇ
ਹਿਰਦੇ ਗੰਭੀਰ ਬਿਲੰਦ
ਹਿਰਦੇ ਕਰਕੇ ਬੜੇ ਬੁਲੰਦ ਗੰਭੀਰ ਹੋਣਗੇ ਬਹੁਤੇ ਡਾਢੇ
ਸਭ ਜਗ ਨਰ ਸਿਰ ਮੋਰ ਹੋਵੇ
ਸਾਰੇ ਜਗਤ ਵਿੱਚ ਸਾਰੇ ਲੋਕਾਂ ਦੇ ਸਰਮੌਰ ਜਾਣੀ ਸ਼੍ਰੋਮਣੀ ਹੋਣਗੇ
ਸੋਢ ਬੰਸ ਕੋ ਚੰਦ
ਜਿਹੜੀ ਸੋਢੀ ਬੰਸ ਵਿੱਚ ਇਹਨਾਂ ਅਵਤਾਰ ਧਾਰਿਆ ਉਹਦੇ ਚੰਦਰਮਾ ਰੂਪ ਹੋਣਗੇ
ਚੌਪਈ ਇਤ ਆਦਿਕ ਗੁਣ ਬਹੁਤ ਸੁਣਾਏ
ਐਸੇ ਗੁਣ ਬਹੁਤ ਵਰਣਨ ਕੀਤੇ
ਸਹਿਤ ਕਿਰਪਾਲ ਸਿੱਖ ਹਰ ਖਾਏ
ਮਾਮਾ ਕਿਰਪਾਲ ਚੰਦ ਜੀ ਸਮੇਤ ਜਿਹਨਾਂ ਸਿੱਖਾਂ ਸੁਣਿਆ ਖੁਸ਼ ਹੋਏ
ਦਿਓ ਬਿਪਰ ਕੋ ਦਰਬ ਕਨੇਰਾ
ਜੋਤਸ਼ੀ ਨੂੰ ਦਕਸ਼ਣਾ ਵਜੋਂ ਦਾਨ ਦਿੱਤਾ ਧਨ
ਮੰਗਲ ਉਤਸਵ ਹੋਤ ਬਡੇਰਾ
ਔਰ ਇਸ ਪ੍ਰਕਾਰ ਬੜੇ ਮੰਗਲ ਖੁਸ਼ੀ ਦੇ ਉਤਸਵ ਸਮਾਗਮ ਹੋਏ
ਸੰਗਤ ਮਹਾ ਆਨੰਦ ਧਰ ਆਵੇ
ਬਹੁਤ ਸੰਗਤਾਂ ਆਨੰਦ ਧਾਰ ਕੇ ਆਉਂਦੀਆਂ ਦਰਸ਼ਨ ਕਰਨ ਲਈ
ਅਨੇਕ ਭਾਂਤ ਭੇਟਣ ਅਰਪਾਵੇ
ਅਨੇਕਾਂ ਤਰ੍ਹਾਂ ਦੀਆਂ ਭੇਟਾਂ ਅਰਪਣ ਕਰਦੀਆਂ ਹਨ
ਪਟਣੇ ਪੁਰ ਵਾਸੀ ਸਿੱਖ ਜੇਈ
ਪਟਣੇ ਨਗਰ ਦੇ ਵਾਸੀ ਸਿੱਖ ਜਿੰਨੇ ਹਨ
ਪੰਚਾਮਿੱਤਰ
ਪੰਚਾਮ੍ਰਿਤ ਸ੍ਰੇਸ਼ਟ ਕੜਾਹ ਪ੍ਰਸ਼ਾਦ ਕਰਵਾਉਂਦੇ ਹਨ
ਸਹਿਤ ਭਾਰਜਾ ਪਹਿਰ ਸੋ ਅੰਬਰ
ਆਪਣੀਆਂ ਧਰਮ ਪਤਨੀਆਂ ਸਮੇਤ ਸੋਹਣੇ ਸੋਹਣੇ ਕੱਪੜੇ ਪਹਿਨ ਕੇ
ਜਨ ਘਨ ਛਟਾ ਦਿਪਹੇ ਵਿੱਚ ਅੰਬਰ
ਇਸ ਤਰ੍ਹਾਂ ਦੇ ਸੁੰਦਰ ਸਰੂਪ ਬਣਾ ਕੇ ਆਉਂਦੇ ਹਨ ਜਿਵੇਂ ਅਸਮਾਨ ਦੇ ਵਿੱਚ ਬਿਜਲੀ ਲਿਸ਼ਕਦੀ ਹੈ ਬੱਦਲ ਦੀਆਂ ਘਟਾ ਚੜ੍ਹ ਕੇ ਆਉਂਦੀਆਂ
ਉਤਸਵ ਕਰਤ ਸ਼ਬਦ ਕੋ ਗਾਵਤ
ਖੁਸ਼ੀ ਮਨਾਉਂਦਿਆਂ ਗੁਰੂ ਕੀ ਬਾਣੀ ਦੇ ਸ਼ਬਦ ਗਾਉਂਦੀਆਂ ਮਾਈਆਂ
ਸ਼੍ਰੀ ਨਾਨਕ ਕਹਿ ਸੀਸ ਨਿਵਾਵਤ
ਧੰਨ ਸਤਿਗੁਰੂ ਨਾਨਕ ਦੇਵ ਜੀ ਇੰਜ ਕਹਿ ਕੇ ਸਾਰੇ ਸਿਰ ਝੁਕਾਉਂਦੇ ਹਨ
ਤਿਰੇ ਦੁਆਰ ਅਰਦਾਸ ਕਰਾਵਹੇ
ਦਰਵਾਜ਼ੇ ਤੇ ਖਲੋ ਕੇ ਅਰਦਾਸਾਂ ਕਰਾਉਂਦੇ ਹਨ ਭੇਟਾ ਕਰਕੇ
ਧਰੇ ਭਾਵਨਾ ਧਰ ਸਿਰ ਲਾਵਹੇ
ਭਾਵਨਾ ਧਾਰ ਕੇ ਧਰਤੀ ਤੇ ਮੱਥੇ ਟੇਕਦੇ ਹਨ
ਨਗਰ ਵਿਸਾਲ ਸੁਨਹੇ ਨਰ ਜਿਉਂ ਜਿਉਂ
ਔਰ ਪਟਨੇ ਨਗਰ ਦੇ ਸੰਗਤ ਪ੍ਰੇਮੀ ਜਿਵੇਂ ਜਿਵੇਂ ਆਪਦਾ ਜਸ ਸੁਣਦੇ ਹਨ
ਨਮੋ ਕਰਨ ਕੋ ਪਹੁੰਚੇ ਤਿਉਂ ਤਿਉਂ
ਸਾਹਿਬਜ਼ਾਦਾ ਜੀ ਦੇ ਪ੍ਰਗਟ ਹੋਣ ਦੀ ਖਬਰ ਸੁਣ ਕੇ ਨਮਸਕਾਰ ਕਰਨ ਲਈ ਦਰਸ਼ਨ ਕਰਨ ਲਈ ਤਿਉਂ ਤਿਵੇਂ ਆ ਰਹੇ ਹਨ
ਇੱਕ ਅਰਪਹਿ ਇੱਕ ਜਾਵਹਿ ਲੇਤੇ
ਇੱਕ ਅਰਪਣ ਕਰਨ ਵਾਲੇ ਹਨ ਪ੍ਰੇਮੀ ਸ਼ਰਧਾਲੂ ਇੱਕ ਮੰਗਤੇ ਲੋਕ ਹਨ ਦਾਨ ਲੈ ਕੇ ਜਾ ਰਹੇ ਹਨ
ਸਤਿਗੁਰ ਹੇਤ ਦੋ ਹੇਤ
ਦੇਤ ਹੈ ਦੇਤ ਹੈ
ਦੱਤ ਹੈ ਕੀਤੇ
ਔਰ ਸਤਿਗੁਰੂ ਮਹਾਰਾਜ ਦੇ ਵਾਸਤੇ ਕੁਝ ਕੱਪੜੇ ਆਦਿਕ ਕੰਗਣ ਆਦਿਕ ਭੇਟਾ ਕਰਦੇ ਹਨ
ਧਨਾੜ ਮਿਲੇ ਗਨ ਆਏ
ਬਾਣੀ ਬੜੇ ਬੜੇ ਧਨਾੜ ਹਨ ਪਟਨੇ ਵਾਸੀ ਉਹ ਆ ਕੇ ਮਿਲਦੇ ਹਨ
ਉਪਾਇਨ ਕੋ ਅਰਪਾਏ
ਅਨੇਕਾਂ ਭੇਟਾ ਅਰਪਣ ਕਰਦੇ ਹਨ
ਔਰ ਮੈਂ ਧਰੇ ਕਾਮਨਾ ਪਾਵਹੇ
ਹਿਰਦਿਆਂ ਜਿਹੜੀਆਂ ਕਾਮਨਾ ਰੱਖਦੇ ਪੂਰੀਆਂ ਹੁੰਦੀਆਂ
ਆਏ ਜਾਤ ਮਗ ਸੁਜਸ ਅਲਾਵਹੇ
ਰਸਤੇ ਤੇ ਆਉਂਦੇ ਜਾਂਦੇ ਸ੍ਰੇਸ਼ਟ ਜਸ ਬੋਲਦੇ ਹਨ ਸਾਹਿਬਜ਼ਾਦਾ ਜੀ ਦਾ
ਸ੍ਰੀ ਗੁਰੂ ਤੇਗ ਬਹਾਦਰ ਪੂਰਾ
ਕਹਿੰਦੇ ਧੰਨ ਗੁਰੂ ਤੇਗ ਬਹਾਦਰ ਜੀ ਪੂਰੇ ਸਤਿਗੁਰੂ ਹਨ
ਸਰਾਪ ਬਾਰ ਕੋ ਬਚ ਸੂਰਾ
ਉਹਨਾਂ ਦੇ ਬਚਨ ਜਿਹੜੇ ਹਨ ਜਿਸ ਤਰ੍ਹਾਂ ਦੇ ਵੀ ਬੋਲਣ ਉਹ ਪੂਰੇ ਹੁੰਦੇ ਆ ਬਚਨਾਂ ਦੇ ਸੂਰੇ ਹਨ ਸਤਿਗੁਰੂ
ਸਿੱਖਣ ਪਰ ਕੀਨਸ ਦਇਆ
ਬੜੇ ਸਿੱਖਾਂ ਤੇ ਦਇਆ ਦ੍ਰਿਸ਼ਟੀ ਕੀਤੀ ਆ ਉਹਨਾਂ ਨੇ
ਮਨ ਬਾਛਤ ਸਭ ਕੋ ਵਰ ਦਇਆ
ਮਨ ਇੱਛਤ ਵਰ ਦਿੱਤੇ ਹਨ ਲੋਕਾਂ ਤਾਈ
ਘਰ ਜਨਮਿਓ ਸਾਹਿਬ ਜਾਦਾ
ਉਹਨਾਂ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਹਨ
ਰੱਖਿਅਕ ਸਿੱਖਣ ਕੇ ਅਹਿਲਾਦਾ
ਸਿੱਖਾਂ ਦੀ ਰੱਖਿਆ ਕਰਨ ਵਾਲੇ ਸਿੱਖਾਂ ਨੂੰ ਆਨੰਦ ਦੇਣ ਵਾਲੇ ਪ੍ਰਗਟ ਹੋਏ ਹਨ ਇੱਥੋਂ ਤੱਕ ਆਪ ਜੀ ਨੇ ਇਹ ਪ੍ਰਸੰਗ ਸੁਣਿਆ ਸਮਾਂ ਪੂਰਾ ਹੋ ਚੁੱਕਾ ਹੋਈਆਂ ਭੁੱਲਾਂ ਗਲਤੀਆਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ ਅੱਗੇ ਵਾਸਤੇ ਸੁਮਤ ਬਖਸ਼ਣੀ ਜੀ
ਤਿੰਨ ਘਰ ਜਨਮਿਓ ਸਾਹਿਬ ਜਾਦਾ
ਰੱਛਕ ਸਿੱਖਣ ਦੇ ਅਹਿਲਾਦਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ